ਆਪ ਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸਾਭੰ ਗੁਰ ਪ੍ਰਸਾਦ ਰਾਗ ਟੋਡੀ ਮਹਲਾ ਚੌਥਾ ਘਰ ਬਹਲਾ ਹਰ ਬਿਨਾ ਰਹਿ ਨ ਸਕਾ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰ ਮਿਲੀ ਬਾਹੁਰ ਨ ਭਵ ਜਲ ਫੇਰਾ ਹਰ ਬਿਨਾ ਰਹਿ ਨ ਸਕਾ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰ ਮਿਲੀ ਬਾਹੁਰ ਨ ਭਵ ਜਲ ਫੇਰਾ ਰਹਾਉ ਮੇਰਾ ਹੀਰਾ ਲੋਚ ਲਗੀ ਪ੍ਰਭ ਕੇਰੀ ਹਰ ਨੈਣੋ ਹਰ ਪ੍ਰਭ ਹੀਰਾ ਸਤਿਗੁਰ ਦਿਆਲ ਹਰ ਨਾਮ ਦਿੜਾਇਆ ਹਰ ਬਹਾਦਰ ਹਰ ਪ੍ਰਭ ਕੀਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੀਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿੰਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਏ ਮਨਮੁਖ ਮੂੜ ਅਗਿਆਨੀ ਕਹੀਆ ਤਿਨ ਮਸਤਕ ਭਾਗ ਮੰਦੀਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੀਰਾ ਜਨ ਨਾਨਕ ਨਾਮ ਗੁਰੂ ਦੇ ਪਾਇਆ ਤੁਰ ਮਸਤਕ ਭਾਗ ਲਖੇਰਾ ਵਿਵੇਕ ਬੁੱਧ ਸਤਿਗੁਰ ਦੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੀਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੇ ਗੁਰੂ ਦੇ ਪਿਆਰੇ ਸਾਧ ਸੰਗਤ ਜੀਓ, ਆਪ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰ ਜੀ ਨੇ ਰਹਿਮਤ ਕੀਤੀ ਹੈ, ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਆਪਣੇ ਤਖ਼ਤ ਤੇ ਬਿਰਾਜਮਾਨ ਹੋ ਕਰਕੇ ਸਤਿਗੁਰੂ ਜੀ ਨੇ ਅੱਜ ਦਾ ਜੋ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਉਸ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨ ਵਾਸਤੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਦੇ ਵਿੱਚ ਆਪ ਸਾਰੇ ਵੱਡੀ ਗਿਣਤੀ ਵਿੱਚ ਸਭਾਏ ਮਾਨ ਹੋ। ਆਓ ਰਸਨਾ ਪਵਿੱਤਰ ਕਰੀਏ, ਸਤਿਗੁਰੂ ਜੀ ਦੇ ਚਰਨਾਂ ਦੇ ਵਿਚ ਹਾਜ਼ਰੀ ਲਵਾਈਏ। ਗੁਰੂ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਚੌਥੀ ਜੋਤ, ਜਿਨ੍ਹਾਂ ਦਾ ਜੀਵਨ ਜਦੋਂ ਅਸੀਂ ਪੜ੍ਹਦੇ ਹਾਂ ਬਹੁਤ ਛੋਟੀ ਉਮਰ ਹੈ, ਬਾਲ ਉਮਰ ਦੇ ਵਿੱਚ ਲਾਹੌਰ ਸ਼ਹਿਰ ਦੇ ਵਿੱਚ ਸਤਿਗੁਰੂ ਜੀ ਦੇ ਉਸ ਸਥਾਨ ਦੇ ਉੱਤੇ ਬਾਲ ਅਵਸਥਾ ਵਿੱਚ ਮਾਤਾ ਦਾ ਸਾਥ ਵਿਛੜ ਜਾਣਾ, ਥੋੜੀ ਉਮਰ ਹੋਰ ਹੋਈ ਹੈ ਤੇ ਪਿਤਾ ਦਾ ਸਾਥ ਵੀ ਵਿਛੜ ਗਿਆ। ਅਸੀਂ ਅਨੁਭਵ ਕਰੀਏ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਕਿ ਛੋਟੀ ਉਮਰ ਵਿੱਚ ਬਾਲ ਰੂਪ ਦੇ ਵਿੱਚ ਬਾਲਕ ਜਿਸ ਦੇ ਸਿਰ ਦੇ ਉੱਤੇ ਮਾਂ ਵੀ ਨਾ ਹੋਵੇ ਤੇ ਜਿਸ ਦੇ ਸਿਰ ਦੇ ਉੱਤੇ ਪਿਓ ਵੀ ਨਾ ਹੋਵੇ, ਕਦੀ ਮਾਨਸਿਕਤਾ ਉਸ ਬੱਚੇ ਦੀ ਵੇਖੀਏ, ਧਿਆਨ ਮਾਰ ਕੇ ਵੇਖਣ ਦਾ ਯਤਨ ਕਰੀਏ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਅਸੀਂ ਅਕਸਰ ਵੇਖਦੇ ਹਾਂ ਤੇ ਉਸ ਹਾਲਾਤ ਦੇ ਵਿੱਚ ਚਾਚੇ ਤਾਏ ਸ਼ਰੀਕਾ ਭਾਈਚਾਰਾ ਉਹਨਾਂ ਨੇ ਵੀ ਥੋੜੇ ਸਮੇਂ ਵਾਸਤੇ ਮਨੁੱਖ ਇਸ ਤਰ੍ਹਾਂ ਦੀ ਹਮਦਰਦੀ ਯਾਦ ਕਰਦਾ ਹੈ, ਪਰ ਬਾਅਦ ਵਿੱਚ ਉਹਨਾਂ ਨੇ ਵੀ ਆਪਣੇ ਘਰ ਦੇ ਦਰਵਾਜ਼ੇ ਬੰਦ ਕਰ ਲਏ ਭਾਈ ਜੇਠਾ ਜੀ ਵਾਸਤੇ। ਇੱਥੋਂ ਤੱਕ ਕਿ ਜੇ ਸ਼ਰੀਕਾਂ ਦੇ ਬੱਚਿਆਂ ਨੇ ਭਾਈ ਜੇਠੇ ਦੇ ਨਾਲ ਖੇਡਣ ਵਾਸਤੇ ਆ ਜਾਣਾ ਤੇ ਚਾਚੀਆਂ ਤਾਈਆਂ ਨੇ ਆਪਣੇ ਬੱਚਿਆਂ ਨੂੰ ਬਾਹੋਂ ਫੜ ਕੇ ਧਰੂ ਕੇ ਆਪਣੇ ਘਰ ਲੈ ਜਾਣਾ ਤੇ ਕਹਿਣਾ ਨਾ ਇਹ ਮਨਹੂਸ ਬੱਚਾ ਹੈ, ਇਹਦੇ ਨਾਲ ਨਹੀਂ ਖੇਡਣਾ, ਇਹਦੇ ਨਾਲ ਨਹੀਂ ਖੇਡਣਾ। ਤੇ ਭਾਈ ਜੇਠੇ ਦੇ ਕੋਲੋਂ ਜਦੋਂ ਇਸ ਤਰੀਕੇ ਦੇ ਨਾਲ ਉਹਨਾਂ ਬੱਚਿਆਂ ਨੂੰ ਮਾਵਾਂ ਲੈ ਜਾਂਦੀਆਂ ਸਨ ਤਾਂ ਭਾਈ ਜੇਠੇ ਨੂੰ ਆਪਣੀ ਮਾਂ ਵੀ ਯਾਦ ਆਉਂਦੀ ਸੀ ਤੇ ਆਪਣਾ ਪਿਓ ਵੀ ਯਾਦ ਆਉਂਦਾ ਸੀ। ਵਿਰਾਗ ਦੇ ਵਿੱਚ ਆ ਜਾਣਾ, ਕੁੰਡੀ ਬੰਦ ਕਰ ਲੈਣੀ, ਇੱਥੋਂ ਤੱਕ ਕਿ ਬਾਲਕ ਨੂੰ ਆਪਣੇ ਬੱਚਿਆਂ ਦੇ ਨਾਲ ਨਹੀਂ ਖੇਡਣ ਦੇਣਾ ਭਾਈ ਜੇਠੇ ਨੂੰ, ਭਾਈ ਜੇਠਾ ਜੀ ਇਕੱਲੇ ਨੇ ਤੇ ਕੌਣ ਹੈ ਜੋ ਮਾਵਾਂ ਬਗੈਰ ਬੱਚਿਆਂ ਦੀ ਦੇਖਭਾਲ ਕਰੇ, ਕੌਣ ਹੈ ਜੋ ਉਸ ਅਵਸਥਾ ਦੇ ਵਿੱਚ ਉਸ ਬਾਲਕ ਦੀ ਦੇਖਭਾਲ ਕਰੇ। ਸ਼ਰੀਕਾ ਨੇ ਇੱਥੋਂ ਤੱਕ ਕਿ ਘਰ ਦੇ ਵਿੱਚ ਰੋਟੀ ਦੇਣੀ ਵੀ ਬੰਦ ਕਰ ਦਿੱਤੀ, ਦਰਵਾਜ਼ੇ ਬੰਦ ਕਰ ਦਿੱਤੇ। ਬਾਸਰ ਕੇ ਨਾਨੀ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਕਿ ਇਸ ਤਰੀਕੇ ਦੇ ਨਾਲ ਧੀ ਦੇ ਤੁਰ ਜਾਣ ਤੋਂ ਬਾਅਦ, ਜਵਾਈ ਦੇ ਤੁਰ ਜਾਣ ਤੋਂ ਬਾਅਦ ਇਸ ਤਰ੍ਹਾਂ ਦੀ ਹਾਲਤ ਬਣੀ ਹੋਈ ਹੈ ਬਾਲਕ ਦੀ, ਆਪ ਚੱਲ ਕਰਕੇ ਬਾਸਰ ਕੇ ਪਿੰਡ ਤੋਂ ਲਾਹੌਰ ਦੇ ਵਿੱਚ ਪਹੁੰਚੀ ਹੈ। ਜਾ ਕਰਕੇ ਕੀ ਵੇਖਦੀ ਹੈ, ਮਾਂ ਹੋਵੇ ਤਾਂ ਨਲਾਵੇ, ਮਾਂ ਹੋਵੇ ਤਾਂ ਸਿਰ ਵਾਹਵੇ, ਮਾਂ ਹੋਵੇ ਤਾਂ ਸਿਰ ਤੇ ਜੂੜਾ ਕਰੇ। ਅੱਜ ਪਤਾ ਨੀ ਕਿੰਨੇ ਕੁ ਦਿਨ ਹੋ ਗਏ ਨੇ ਭਾਈ ਜੇਠੇ ਦੇ ਸਿਰ ਦੇ ਉੱਤੇ ਜੂੜੇ ਕੀਤਿਆਂ ਨੂੰ, ਕੰਘੀ ਕੀਤਿਆਂ ਨੂੰ, ਨਲਾਇਆ ਨੂੰ। ਜਦੋਂ ਨਾਨੀ ਮਾਂ ਨੇ ਜਾ ਕਰਕੇ ਭਾਈ ਜੇਠੇ ਨੂੰ ਵੇਖਿਆ, ਭਾਈ ਜੇਠਾ ਆਪਣੇ ਘਰ ਦੀ ਇੱਕ ਛੋਟਾ ਜਿਹਾ ਕਮਰਾ ਹੈ, ਉਸ ਕਮਰੇ ਦੇ ਵਿੱਚ ਭਾਈ ਜੇਠਾ ਜੀ ਬੈਠੇ ਨੇ ਨੁੱਕਰੇ ਲੱਗ ਕਰਕੇ। ਨਾਨੀ ਮਾਂ ਨੂੰ ਵੇਖ ਕਰਕੇ ਗੱਲ ਨਾਲ ਲੱਗ ਗਏ, ਯਾਰੋ ਯਾਰ ਰੋਏ ਨੇ। ਨਾਨੀ ਵੀ ਵਿਰਾਗ ਵਿੱਚ ਆਈ ਹੈ, ਭਾਈ ਜੇਠਾ ਜੀ ਵੀ ਵਿਰਾਗ ਵਿੱਚ ਆਏ ਨੇ, ਪੁੱਤਰ ਨੂੰ ਗੱਲ ਨਾਲ ਲਾਇਆ, ਦੋਤਰੇ ਨੂੰ ਗੱਲ ਨਾਲ ਲਾਇਆ। ਸਭ ਤੋਂ ਪਹਿਲਾਂ ਨਾਨੀ ਮਾਂ ਨੇ ਭਾਈ ਜੇਠੇ ਨੂੰ ਇਸ਼ਨਾਨ ਕਰਾਇਆ, ਨਵੇਂ ਵਸਤਰ ਪਹਿਨਾਏ ਨੇ, ਟਰੰਕ ਖੋਲਿਆ, ਉਹ ਮਾਂ ਦਾ ਟਰੰਕ ਪੁਰਾਤਨ ਸਮਿਆਂ ਦੇ ਵਿੱਚ ਟਰੰਕਾਂ ਵਿੱਚ ਹੀ ਕੱਪੜੇ ਪਾ ਕੇ ਰੱਖਿਆ ਕਰਦੇ ਸਨ। ਜਦੋਂ ਟਰੰਕ ਖੋਲਿਆ, ਟਰੰਕ ਦੇ ਵਿੱਚੋਂ ਸਭ ਤੋਂ ਉੱਪਰ ਆਪਣੀ ਧੀ ਦੀ ਚੁੰਨੀ ਜਦੋਂ ਨਜ਼ਰ ਆਈ ਤੇ ਨਾਨੀ ਮਾਂ ਵਿਰਾਗ ਵਿੱਚ ਆ ਗਈ, ਚੁੰਨੀ ਨੂੰ ਲੈ ਕਰਕੇ ਆਪਣੇ ਮਸਤਕ ਦੇ ਨਾਲ ਲਾ ਲਾ ਕੇ ਆਪਣੀ ਧੀ ਨੂੰ ਯਾਦ ਕਰਦੀ ਹੈ। ਉਸ ਟਰੰਕ ਦੇ ਵਿੱਚੋਂ ਕੱਪੜੇ ਕੱਢ ਕਰਕੇ ਨਾਨੀ ਮਾਂ ਨੇ ਭਾਈ ਜੇਠੇ ਨੂੰ ਇਸ਼ਨਾਨ ਕਰਾਇਆ। ਬੜੇ ਦਿਨਾਂ ਬਾਅਦ ਅੱਜ ਕੰਘੀ ਕੀਤੀ ਹੈ, ਸਿਰ ਤੇ ਜੂੜਾ ਕੀਤਾ ਹੈ, ਪਰ ਚਾਚੇ ਤਾਏ ਰਿਸ਼ਤੇਦਾਰ ਸਾਕ ਸੰਬੰਧੀ ਜਾ ਕੋ ਮੁਸ਼ਕਲ ਅੱਤ ਬੜੇ ਢੋਈ ਕੋਈ ਨਾ ਦੇ, ਲਾਗੂ ਹੋਵੇ ਦੁਸ਼ਮਣਾ ਸਾਕ ਵੀ ਭੱਜ ਕਲੇ। ਜਦੋਂ ਔਖਾ ਸਮਾਂ ਆਉਂਦਾ ਭਾਰੀ ਸਮਾਂ ਆਉਂਦਾ, ਸੱਚ ਜਾਣਿਓ ਸੁੱਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਾਹੋ ਦਿਸ ਘੇਰੇ, ਬਿਪਤ ਪਰੀ ਸਭ ਹੀ ਸਮਿਸ਼ਾਦਤ ਕੋ ਨਾ ਆਵਤ ਨੇਰੇ। ਜਦੋਂ ਬੰਦੇ ਤੇ ਬਿਪਤਾ ਆਉਂਦੀ ਆ ਨਾ, ਤੇ ਬੜੇ ਬੜੇ ਵੱਡੇ ਜਿਹੜੇ ਨੇੜਲੇ ਸੰਗੀ ਸਾਥੀ ਹੈ ਉਹ ਵੀ ਸਾਥ ਛੱਡ ਕੇ ਚਲ ਜਾਂਦੇ ਨੇ, ਤੇ ਜਦੋਂ ਜੀਵਨ ਦੇ ਵਿੱਚ ਸੁੱਖ ਆਉਂਦਾ ਖੁਸ਼ੀਆਂ ਆਉਂਦੀਆਂ ਨੇ, ਤੇ ਦੂਰੋਂ ਦੂਰੋਂ ਦੌੜ ਦੌੜ ਕੇ ਵੀ ਬੰਦੇ ਖੁਸ਼ੀ ਵਿੱਚ ਸ਼ਾਮਲ ਹੁੰਦੇ ਨੇ। ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਵੇ ਦੁਸ਼ਮਣਾ ਸਾਕ ਵੀ ਭੱਜ ਖਲੇ। ਅੱਜ ਸਾਕ ਵੀ, ਅੱਜ ਰਿਸ਼ਤੇਦਾਰ ਵੀ, ਚਾਚੇ ਤਾਈਆਂ ਵੀ, ਉਹ ਸਾਰੇ ਦੌੜ ਗਏ। ਉਹਨਾਂ ਨੇ ਇਸ ਗੱਲ ਦਾ ਵੀ ਮਾੜਾ ਮੋਟਾ ਨਾਨੀ ਮਾਂ ਦੇ ਨਾਲ ਆ ਕਰਕੇ ਅਫਸੋਸ ਨਹੀਂ ਕੀਤਾ। ਆਖਿਰਕਾਰ ਨਾਨੀ ਮਾਂ ਨੇ ਫੈਸਲਾ ਕਰ ਲਿਆ, ਕਿਉਂ ਨਾ ਹੋਵੇ ਮੈਂ ਆਪਣੇ ਇਸ ਦੋਤਰੇ ਨੂੰ ਆਪਣੇ ਨਾਲ ਪਿੰਡ ਬਾਸਰ ਕੇ ਲੈ ਜਾਵਾਂ। ਤਿਆਰ ਕੀਤਾ ਆਪਣਾ ਕੱਪੜੇ ਦਾ ਇੱਕ ਝੋਲਾ, ਉਸ ਝੋਲੇ ਦੇ ਵਿੱਚ ਭਾਈ ਜੇਠੇ ਦੇ ਕੱਪੜੇ ਪਾਏ ਨੇ, ਤੇ ਉਹ ਮੰਜੀ, ਉਹ ਬਿਸਤਰਾ ਜਿਹੜਾ ਘਰ ਦੇ ਵਿੱਚ ਆਪਣੀ ਧੀ ਨੇ ਵਿਛਾ ਕਰਕੇ ਰੱਖਿਆ ਸੀ, ਉਸ ਨੂੰ ਇਕੱਠਿਆ ਕਰਕੇ ਜਿਹੜੀ ਸਾਹਮਣੇ ਤਾਰ ਲਟਕਾਈ ਹੋਈ ਹੈ, ਰੱਸੀ ਲਟਕਾਈ ਹੋਈ ਹੈ, ਉਸ ਤੇ ਬਿਸਤਰਾ ਲਟਕਾ ਦਿੱਤਾ। ਅੱਜ ਨਾਨੀ ਮਾਂ ਆਪਣੇ ਦੋਹਤੇ ਨੂੰ ਨਾਲ ਲੈ ਕਰਕੇ ਬਾਸਰ ਕੇ ਪਿੰਡ ਆਉਣ ਲੱਗੀ ਹੈ, ਤੇ ਬਾਸਰ ਕੇ ਪਿੰਡ ਆਉਣ ਤੋਂ ਪਹਿਲਾਂ ਉਸਨੇ ਉਸ ਘਰ ਨੂੰ ਤਾਲਾ ਲਾ ਦਿੱਤਾ। ਸਾਧ ਸੰਗਤ ਜੀ, ਜ਼ਿੰਦਗੀ ਦੇ ਵਿੱਚ ਕਦੇ ਮਨੁੱਖ ਤੇ ਕਦੇ ਕਿਸੇ ਪਰਿਵਾਰ ਤੇ ਐਸਾ ਸਮਾਂ ਨਾ ਆਵੇ ਕਿ ਕਿਸੇ ਦੇ ਘਰ ਨੂੰ ਤਾਲਾ ਲੱਗ ਜਾਵੇ। ਅੱਜ ਤਾਲਾ ਲੱਗ ਗਿਆ ਹੈ, ਨਾਨੀ ਮਾਂ ਨੇ ਤਾਲਾ ਲਾਇਆ। ਤਾਲਾ ਲਾ ਕਰਕੇ ਪਛਾਹ ਨੂੰ ਮੁੜੀ ਹੈ, ਭਾਈ ਜੇਠੇ ਨੂੰ ਉਂਗਲੀ ਦੇ ਨਾਲ ਲਾਇਆ, ਲੋਰੀਆਂ ਦਿੰਦੀ ਬਾਸਰ ਕੇ ਪਿੰਡ ਲੈ ਆਈ। ਉਹ ਘਰ ਜਿਸ ਨੂੰ ਅੱਜ ਤਾਲਾ ਲੱਗ ਗਿਆ, ਕੀ ਪਤਾ ਸੀ, ਕੌਣ ਜਾਣਦਾ ਹੈ ਕਿ ਅੱਜ ਉਹ ਘਰ ਜਿਸ ਨੂੰ ਤਾਲਾ ਲੱਗਾ, ਇੱਕ ਸਮਾਂ ਐਸਾ ਆਏਗਾ ਉਸ ਭਾਈ ਜੇਠੇ ਦਾ ਘਰ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਸਥਾਨ, ਜਿਹਦੇ ਬਾਰੇ ਜ਼ਿਕਰ ਕੀਤਾ ਹੈ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਉਹਦਾ ਘਰ ਐਸਾ ਘਰ ਹੋਵੇਗਾ ਸੰਸਾਰ ਤੇ, ਦੁਨੀਆਂ ਤੇ ਐਸਾ ਘਰ ਹੋਵੇਗਾ, ਉਸ ਅਕਾਲ ਪੁਰਖ ਪਰਮਾਤਮਾ ਦੇ ਦਰ ਤੇ ਐਸਾ ਘਰ ਹੋਵੇਗਾ, ਉਹਦੇ ਘਰ ਵਰਗਾ ਕੋਈ ਸੰਸਾਰ ਤੇ ਕਿਸੇ ਦਾ ਘਰ ਨਹੀਂ ਹੋਵੇਗਾ। ਦੁਨੀਆਂ ਦੇ ਬਾਦਸ਼ਾਹ ਦੇ ਘਰਾਂ ਨੂੰ, ਸਾਡੇ ਆਪਣੇ ਆਪਣੇ ਘਰਾਂ ਨੂੰ ਅਸੀਂ ਰੋਜ਼ ਤਾਲੇ ਲਾ ਦਿੰਦੇ ਹਾਂ, ਇੱਕ ਇੱਕ ਦੋ ਦੋ ਚਾਰ ਚਾਰ ਤਾਲੇ ਲਾ ਦਿੰਦੇ ਹਾਂ। ਦੁਨੀਆਂ ਦੇ ਵੱਡੇ ਵੱਡੇ ਬਾਦਸ਼ਾਹ, ਰਾਜ ਮਹੱਲ ਜਿਹੜੇ ਆ, ਉਹਨਾਂ ਘਰਾਂ ਨੂੰ ਤਾਲੇ ਲੱਗ ਸਕਦੇ ਨੇ। ਅੱਜ ਲਾਹੌਰ ਦੇ ਘਰ ਵਿੱਚ ਤਾਲਾ ਲੱਗਾ ਹੈ ਭਾਈ ਜੇਠੇ ਦੇ ਘਰ ਨੂੰ। ਆਉਣ ਵਾਲਾ ਸਮਾਂ ਐਸਾ ਹੋਵੇਗਾ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਕਿ ਇੱਕੋ ਇੱਕ ਘਰ ਹੋਵੇਗਾ ਭਾਈ ਜੇਠੇ ਦਾ, ਗੁਰੂ ਰਾਮਦਾਸ ਜੀ ਦਾ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਹਦੇ ਚਾਰ ਦਰਵਾਜ਼ਿਆਂ ਨੂੰ ਕੋਈ ਤਾਲਾ ਨਹੀਂ ਲੱਗਦਾ ਅੱਜ ਤੱਕ। ਤਾਲਾ ਨਹੀਂ ਇਹ ਲੱਗਦਾ ਸਾਧ ਸੰਗਤ ਜੀ, ਕਿਸੇ ਦਰਵਾਜ਼ੇ ਨੂੰ ਕੋਈ ਤਾਲਾ ਨਹੀਂ ਜੇ ਲੱਗਦਾ। ਐਸੀ ਕਿਰਪਾ ਕੀਤੀ ਹੈ ਉਹ ਭਾਈ ਜੇਠਾ, ਸਿਰ ਦੇ ਉੱਤੇ ਘੁੰਮਣੀਆਂ ਲੈ ਕਰਕੇ ਬਾਸਰ ਕੇ ਪਿੰਡ ਵਿੱਚ ਆ ਕਰਕੇ, ਘੁੰਮਣੀਆਂ ਲੈ ਲਓ ਜੀ, ਘੁੰਗਣੀਆਂ ਵੇਚਦਾ। ਨਾਨੀ ਮਾਂ ਘੁੰਗਣੀਆਂ ਤਿਆਰ ਕਰਦੀ, ਵੇਚਦਾ ਔਰ ਕਿਰਤ ਕਰਦੇ ਨੇ। ਔਰ ਮੈਂ ਬੇਨਤੀ ਕਰਾਂ, ਉਹ ਚਾਚੇ ਤਾਏ ਜਿਨ੍ਹਾਂ ਨੇ ਘਰਾਂ ਦੇ ਦਰਵਾਜ਼ੇ ਬੰਦ ਕਰ ਲਏ ਸੀ, ਹੋ ਸਕਦਾ ਹੈ ਕਿ ਉਹਨਾਂ ਦੇ ਘਰਾਂ ਦੇ ਦਰਵਾਜ਼ੇ ਅੱਜ ਵੀ ਬੰਦ ਹੋਣ, ਪਰ ਜਿਹਦੇ ਵਾਸਤੇ ਦਰਵਾਜ਼ੇ ਬੰਦ ਕੀਤੇ ਸੀ ਉਸ ਦੇ ਦਰਵਾਜ਼ੇ ਤਾਂ 24 ਘੰਟੇ ਅੱਜ ਵੀ ਖੁੱਲੇ ਰਹਿੰਦੇ ਨੇ। ਉਹ ਭਾਈ ਜੇਠਾ ਜਿਸ ਦੇ ਬਾਰੇ ਇਹ ਗੱਲ ਆਖੀ ਸੀ ਕਿ ਸ਼ਰੀਕਾਂ ਨੇ, ਚਾਚੇ ਤਾਇਆਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਇਹਦੇ ਵਾਸਤੇ ਸਾਡੇ ਘਰ ਵਿੱਚ ਰੋਟੀ ਦਾ ਟੁੱਕੜ ਨਹੀਂ ਹੈ, ਅਸੀਂ ਨਹੀਂ ਇਸ ਨੂੰ ਰੋਟੀ ਖਵਾ ਸਕਦੇ, ਪਰ ਉਹਨਾਂ ਨੂੰ ਕੀ ਪਤਾ ਸੀ कि संसार का कोई भी भुखा मनुख अज गुरु रामदास के घर आ जाएगा वो भुखा नहीं जाएगा उसके नाम के उत्ते अज 24 घंटे लंगर चलते रहते ने ऐसा प्रताप है उसका वो हालात जिथे सतगुरु साहब श्री गुरु रामदास महाराज पातशाह जी ने अपना जीवन बसर किया बसर के देख आ करके टोकरी ढोई और गुरु अमरदास महाराज जी के ग्रह विखे आकर के सेवा की सेवा थाए पई बीबी भानी के नाल रिश्ता तय हो गया और वही शरीका फिर मुड़ के जो आया आ करके जो वेखिया सारे हालात वेखे तो मन ईरखा रख करके कई तरह दिया बातां करन लगे पर गुरता गद्दी बख्शिश कर दिती भाई जेठा जी नूं गोइंदवाल साहब की धरती के उत्ते जिस वक्त गुरु साहब जी ने गुरता गद्दी बख्शिश की उस वक्त उन्होंने लाहौर याद आ गया वो गलियां याद आ गई वो घर याद आ गए वो बच्चे साथी याद आ गए जिन्हां गलियां दे विच कोई भाई जेठे की बात नहीं सी पुछदा कोई उसका मुख नहीं सी वेखना चाहुंदा ये कहंदे सन मामा वो चाचियां ताइयां ये बच्चा मनहूस है इसके मत्थे नहीं लगना सात संग जी उन्होंने की पता है जेदे मत्थे लगन तो तुसी कहंदे सी अपने बच्चिया नू रोकदे सी कि ये बच्चा मनहूस है इहदे मत्थे नहीं लगना अज उस स्थान ते उहदा मत्था देखण वास्ते उहनू मत्था टेकण वास्ते 6-6 घंटे लग जांदे ने लाइनां दे विच 6-6 घंटे लग जांदे ने जेदे मत्थे नहीं सी लगना कहंदे उहनू मत्था टेकण वास्ते किन्नियां किन्नियां वड्डियां लाइनां ने ते जिहनू इह गल कहंदे सन कि भाई जेठे जी नूं जदों गुरता गद्दी बख्शिश कीती अखां दे विच हंझू बह तरे विराग दे विच आ गए ते लाहौर दा वो सीन याद आ गया आख्या जो हमरी विधोती मेरे सतगुरा साहब तुम्हार जानो आपे हम रुलते फिरते कोई बात ना पूछता गुर सतगुर संग कीरे हम थापे महाराज मैनू कोई नहीं सी जानदा मैनू कोई नहीं सी पछाणदा असी गलियां दे विच कखां वांग रुलदे फिरदे सां तेरा संग करके तेरी संगत करके गुरु महाराज सच्चे पातशाह जी अज जो खुशियां बख्शिश कीतियां ने सारियां तेरिया कृपा ने उहनां दे मुख वाक सतगुरु साहिब श्री गुरु रामदास महाराज पातशाह जी दा जो टोडी राग दे विच उचारण कीता होया है आओ शब्दी अर्थ आज दे नाल सांझे करिए उस तों पहलां अज विशेष तौर दे उत्ते इह राग जो आरंभ हुंदा है मूल मंत्र दे नाल आरंभ हुंदा है सो उसके बारे भी थोड़ी आज ना विचार करांगे आओ भाई साहब जी पासों पाप शर्मन करिए जी
सतनाम श्री वाहेगुरु साहिब जी एक ओंकार
एक ओंकार तीन स्वरूप ने इस एक ओंकार दे विच एक ओम अंकार एक मैं होर बेनती कर दिया सतगुरु साहब श्री गुरु ग्रंथ साहब जी दे आदि दे विच जदों आपां दर्शन करदे हां बहुत सारिया सिख संगतां अरे बंदे की जिंदगी कई बार लंघ गई है वड्डी उम्र हो गई है वह अजे भी उसका सवाल यह हुंदा है कि भाई साहब जी मूल मंत्र कित्थों तक पढ़ना चाहिदा है मूल मंत्र का स्वरूप की है मूल मंत्र कितों तक है इस करके इस वाद विवाद नहीं जे पैना असी केवल तो केवल श्री गुरु ग्रंथ साहब जी के दर्शन करने ने श्री गुरु ग्रंथ साहब जी के दर्शन करद्या होया सानू ए गल सहजे ही सतगुरु जी ने समझा दिती है जो सुल्तानपुर की धरती के उत्ते गुरु नानक देव महाराज पातशाह जी जिन्हां ने धर्म प्रचार की लहर उतों आरंभ की सी जदों बेईन दे विच तीन दिन हो रहे तीन दिन बाद आ करके संसार दे विच जदों उन्होंने दर्शन दिते तां अकाल पुरख परमात्मा दे दर तों इह मूल मंत्र लै करके आए मूल मंत्र दे नां दे उत्ते अज भी सुल्तानपुर की धरती दे उत्ते गुरद्वारा साहब बनिया होया है और पिछले दिन आपां दस्तार डे मनाया सी जिन्हें आपां मदर डे मनाउने आ फादर डे मनाउने आ ते वो पिछले दिनी एक दिहाड़ा आया सी दस्तार डे ये भी एक विलखणता वाली गल है ਕਿ ਜਿੱਥੇ ਸਾਡੇ ਬਹੁਤ ਸਾਰੇ ਇਤਿਹਾਸਕ ਗੁਰਸਥਾਨ ਗੁਰੂ ਘਰ ਬਣੇ ਹੋਏ ਨੇ, ਉੱਥੇ ਵਿਸ਼ੇਸ਼ ਤੌਰ ਦੇ ਉੱਤੇ ਸਾਡੀ ਦਸਤਾਰ ਦੇ ਉੱਤੇ ਵੀ ਇੱਕ ਗੁਰਦੁਆਰਾ ਬਣਿਆ ਹੋਇਆ ਹੈ। ਦਸਮ ਪਾਤਸ਼ਾਹ ਜੀ ਨੇ ਪੋਹਟਾ ਸਾਹਿਬ ਦੀ ਧਰਤੀ ਤੇ ਬਣਾਇਆ ਗੁਰਦੁਆਰਾ ਦਸਤਾਰ ਸਾਹਿਬ, ਜਿੱਥੇ ਸੋਹਣੀ ਤੇ ਸੁੰਦਰ ਦਸਤਾਰ ਸਜਾਉਣ ਦੇ ਗੁਰੂ ਸਾਹਿਬ ਜੀ ਮੁਕਾਬਲੇ ਕਰਾਇਆ ਕਰਦੇ ਸਨ। ਮੈਂ ਉਸ ਪਾਸੇ ਵੱਲ ਨਾ ਜਾਵਾਂ। ਔਰ ਇਹ ਵਿਸ਼ੇਸ਼ ਤੌਰ ਦੇ ਉੱਤੇ ਮੂਲ ਮੰਤਰ ਦੇ ਨਾਂ ਦੇ ਉੱਤੇ ਗੁਰਦੁਆਰਾ ਸਾਹਿਬ ਬਣਿਆ ਤੇ ਮੂਲ ਮੰਤਰ ਦਾ ਸਰੂਪ ਕੀ ਹੈ? ਸਾਰੀ ਉਮਰ ਬੰਦਾ ਇਹੋ ਹੀ ਪੁੱਛੀ ਜਾਂਦਾ ਹੈ, ਇਹੋ ਹੀ ਗੱਲ ਕਰੀ ਜਾਂਦਾ ਹੈ, ਮੂਲ ਮੰਤਰ ਕਿੱਥੇ ਤੱਕ ਹੈ, ਮੂਲ ਮੰਤਰ ਕਿਵੇਂ ਕਿੱਥੇ ਤੱਕ ਪੜ੍ਹਨਾ। ਜਿਹਨੂੰ ਕੋਈ ਭੁਲੇਖਾ ਹੋਵੇ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲਵੇ। ਔਰ ਮੈਂ ਇੱਕ ਹੋਰ ਬੇਨਤੀ ਕਰਦੇ ਹਾਂ, ਜਿੰਨੀਆਂ ਵੀ ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀਆਂ ਨੇ ਉਹ ਸਾਰੀਆਂ ਕਿਸੇ ਨਾ ਕਿਸੇ ਸਿਰਲੇਖ ਹੇਠ ਦਰਜ ਕੀਤੀਆਂ ਨੇ। ਸਾਰੀਆਂ ਬਾਣੀਆਂ ਦਾ ਸਿਰਲੇਖ ਹੈ 12 ਮਹਾਬਾਣੀ। ਜੇ ਆਪਾਂ ਪੜ੍ਹ ਲਈਏ ਸੁਖਮਨੀ ਸਾਹਿਬ ਬਾਣੀ ਦਾ ਸਿਰਲੇਖ, ਜੇ ਆਪਾਂ ਅਨੰਦ ਸਾਹਿਬ ਬਾਣੀ ਦਾ ਸਿਰਲੇਖ ਪੜ੍ਹ ਲਈਏ, ਜੇ ਆਪਾਂ ਹੋਰ ਬਾਣੀਆਂ ਦੇ ਬਾਰੇ ਜਾਣਕਾਰੀ ਹਾਸਲ ਕਰੀਏ, ਸਾਰੀਆਂ ਬਾਣੀਆਂ ਦੇ ਸਿਰਲੇਖ ਲਿਖੇ ਹੋਏ ਨੇ ਕਿ ਆਹ ਬਾਣੀ ਦਾ ਨਾਮ ਹੈ। ਤੇ ਜਦੋਂ ਅਸੀਂ ਜਪਜੀ ਸਾਹਿਬ ਸਤਿਕਾਰ ਵਜੋਂ ਕਹਿੰਦੇ ਹਾਂ, ਜਦੋਂ ਪਹਿਲੀ ਬਾਣੀ ਦਾ ਅਸੀਂ ਪਾਠ ਪੜ੍ਹਦੇ ਹਾਂ ਤੇ ਉਸ ਵਕਤ ਉਸ ਬਾਣੀ ਦਾ ਨਾਮ ਕੀ ਹੈ? ਉਸ ਬਾਣੀ ਦਾ ਨਾਮ ਹੈ ਜਪ। ਇਸ ਕਰਕੇ ਗੁਰਪ੍ਰਸਾਦ ਤੱਕ ਸਾਨੂੰ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਮੂਲ ਮੰਤਰ ਦੀ ਦਾਤ ਬਖਸ਼ਿਸ਼ ਕੀਤੀ ਤੇ ਅੱਗੋਂ ਜਪ ਜਿਹੜੇ ਹੈ ਉਹ ਬਾਣੀ ਦਾ ਨਾਂ ਹੈ। ਤੁਸੀਂ ਦਰਸ਼ਨ ਕਰ ਲਿਓ ਘਰ ਜਾ ਕਰਕੇ, ਆਪਣੇ ਗੁਰਦਾ ਸਾਹਿਬਾਂ ਤੋਂ ਵੀ ਕਰ ਲਿਓ, ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਕਰ ਲਿਓ। ਦੋਨਾਂ ਪਾਸਿਆਂ ਤੋਂ ਜਪ ਬਾਣੀ ਨੂੰ ਇੰਟਰਲੌਕ ਕੀਤਾ ਹੋਇਆ ਹੈ, ਇਸ ਪਾਸਿਓਂ ਵੀ ਤੇ ਇਸ ਪਾਸਿਓਂ ਵੀ ਇੰਟਰਲੌਕ ਕੀਤਾ ਤਾਂ ਕਿ ਇਹਦੇ ਵਿੱਚ ਕੋਈ ਦਖਲ ਅੰਦਾਜ਼ੀ ਨਾ ਕਰ ਸਕੇ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਇਹ ਮੰਗਲਾ ਚਰਨ ਹੈ। ਜਦੋਂ ਅਸੀਂ ਕੋਈ ਵੀ ਬਾਣੀ ਪੜ੍ਹਦੇ ਹਾਂ, ਕਥਾ ਕਰਨ ਵਾਲਾ ਕਥਾ ਕਰਦਾ ਹੈ, ਕੀਰਤਨ ਕਰਨ ਵਾਲਾ ਕੀਰਤਨ ਕਰਦਾ ਹੈ, ਉਹਦੇ ਤੋਂ ਪਹਿਲਾਂ ਉਹ ਮੰਗਲਾ ਚਰਨ ਦਾ ਉਚਾਰਨ ਕਰਦਾ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਇਹ ਮੰਗਲਾ ਚਰਨ ਹੈ। ਇਹੋ ਪਾਵਨ ਬਚਨ ਜੈਸਰੀ ਰਾਗ ਦੇ 705 ਅੰਗ ਤੇ ਆਉਂਦਾ ਹੈ। ਜਦੋਂ ਇਹ ਪਾਵਨ ਬਚਨ ਆਉਂਦਾ 705 ਅੰਗ ਤੇ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1430 ਨੇ। ਤੇ ਮੈਂ ਇੱਕ ਬੇਨਤੀ ਕਰਦੇ ਹਾਂ, ਅਸੀਂ ਕਈ ਵਾਰੀ ਭਰਮ ਵਿੱਚ ਪੈ ਜਾਂਦੇ ਹਾਂ, ਭੁਲੇਖੇ ਵਿੱਚ ਪੈ ਜਾਂਦੇ ਹਾਂ ਤੇ ਜਦੋਂ ਅਸੀਂ ਕਦੇ ਵੀ ਅਖੰਡ ਪਾਠ ਸਾਹਿਬ ਰੱਖਦੇ ਹਾਂ ਘਰਾਂ ਵਿੱਚ ਪਰਿਵਾਰਾਂ ਵਿੱਚ, ਤੇ ਆਮ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮੱਧ ਆ ਗਿਆ ਹੈ, ਮੱਧ ਦੀ ਅਰਦਾਸ ਕਰ ਦਿਓ। ਪੜ੍ਹ ਲਓ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਿਆਦਾ ਨੂੰ, ਪੜ੍ਹ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਤੇ ਅਸੀਂ ਮੱਧ ਨੂੰ ਕਿੱਥੇ ਨਿਸ਼ਚਿਤ ਕਰ ਦਿੱਤਾ? ਉਸ ਜੈਸਰੀ ਰਾਗ ਦੇ ਵਿੱਚ, ਜੈਸਰੀ ਮਹੱਲਾ ਪੰਜਵਾਂ, ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ, ਇਹ ਪਾਵਨ ਬਚਨ ਬਾਣੀ ਦਾ ਨਾਮ ਹੈ। ਤੇ ਉੱਥੇ ਅਸੀਂ ਜਿਹੜਾ ਜਦੋਂ ਇਹ ਪਾਵਨ ਬਚਨ ਆਉਂਦਾ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਪਰਮੇਸ਼ਰ ਦੀ ਗੱਲ ਕੀਤੀ ਹੈ, ਪਰਮਾਤਮਾ ਦੀ ਗੱਲ ਕੀਤੀ ਹੈ। ਆਦਿ ਸੱਚ ਜੁਗਾਦ ਸੱਚ ਹੈਪੀ ਸੱਚ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਪਰਮਾਤਮਾ ਜਿਹੜਾ ਆਦਿ ਵਿੱਚ ਵੀ ਸੀ, ਮੱਧ ਵਿੱਚ ਹੁਣ ਵੀ ਹੈ, ਅਸੀਂ ਕੱਲ ਨਹੀਂ ਸੀ ਅੱਜ ਹਾਂ, ਕੱਲ ਨਹੀਂ ਹੋਵਾਂਗੇ, ਪਰਮਾਤਮਾ ਕੱਲ ਵੀ ਸੀ ਅੱਜ ਵੀ ਹੈ ਤੇ ਕੱਲ ਵੀ ਹੋਵੇਗਾ। ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਅਕਸਰ ਜਦੋਂ ਉਹ ਪਾਵਨ ਬਚਨ ਆਉਂਦੇ ਨੇ 705 ਅੰਗ ਦੇ ਉੱਤੇ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਤੇ ਸਾਡਿਆਂ ਵਿੱਚੋਂ ਬਹੁਤਿਆਂ ਨੂੰ ਭਰਮ ਹੋ ਜਾਂਦਾ ਕਿ ਮੱਧ ਆ ਗਿਆ, ਮੱਧ ਦੀ ਅਰਦਾਸ ਕਰ ਦਈਏ। ਜੇ ਮੱਧ ਮੰਨਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1430 ਨੇ ਤੇ ਇਹ 705 ਤੇ ਇਹ ਪਾਵਨ ਬਚਨ ਆਇਆ, ਫਿਰ ਇਸ ਨੂੰ ਆਪਾਂ ਮੱਧ ਦੇ ਨਾਲ ਕਿਵੇਂ ਜੋੜ ਦਿੱਤਾ, ਦੇਖਣਾ ਕਿਵੇਂ ਜੋੜ ਦਿੱਤਾ। ਸੋ ਇਸ ਤਰੀਕੇ ਨਾਲ ਇਹਨਾਂ ਭਰਮ ਭੁਲੇਖਿਆਂ ਵਿੱਚੋਂ ਵੀ ਆਪਾਂ ਬਾਹਰ ਨਿਕਲਣਾ। ਤੋ ਗੁਰੂ ਸਾਹਿਬ ਜੀ ਨੇ ਜੋ ਮੂਲ ਮੰਤਰ ਦਾ ਸਰੂਪ ਸਾਨੂੰ ਦਿੱਤਾ ਹੈ ਉਹਦੇ ਵਿੱਚ ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, ਉਹ ਅਕਾਲ ਪੁਰਖ ਪਰਮਾਤਮਾ ਇੱਕ ਹੈ, ਇੱਕ ਉਹ ਇੱਕੋ ਹੀ ਹੈ। ਸਾਡੇ ਗੁਆਂਢੀ ਧਰਮਾਂ ਨੇ ਮੰਨਿਆ ਕਿ ਨਹੀਂ ਰੱਬ ਤਿੰਨ ਹੈ, ਉਹ ਕਹਿੰਦੇ ਤਿੰਨ ਹੈ, ਉਹ ਕਹਿੰਦੇ ਕਿਹੜੇ ਕਿਹੜੇ? ਕਹਿੰਦੇ ਇੱਕ ਉਹ ਹੈ ਜਿਹੜਾ ਜਨਮ ਦਿੰਦਾ ਹੈ, ਇੱਕ ਉਹ ਹੈ ਜਿਹੜਾ ਰਿਜਕ ਦਿੰਦਾ, ਇੱਕ ਉਹ ਹੈ ਜਿਹੜਾ ਮਾਰਦਾ, ਉਹ ਤਿੰਨ ਮੰਨਦੇ ਨੇ। ਪਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕੋਈ ਤਿੰਨ ਨਹੀਂ, ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵਤ ਸੁਭਾਵੈ ਤਿਵੇ ਚਲਾਵੈ, ਜਿਵ ਹੋਵੈ ਫੁਰਮਾਨ, ਉਹ ਇੱਕ ਹੈ। ਇਸ ਕਰਕੇ ਸਤਿਗੁਰੁ ਜੀ ਨੇ ਸ਼ਬਦ ਵਰਤ ਦਿੱਤਾ ਇੱਕ, ਉਹ ਅਹੰਕਾਰ ਉਹ ਸ੍ਰਿਸ਼ਟੀ ਦਾ ਮਾਲਕ ਹੈ।
ਸਤਨਾਮ,
ਸਤਨਾਮ ਤੋਂ ਭਾਵ ਹੈ ਸਦੀਵੀ ਕਾਲ ਵਾਸਤੇ। ਜਿਵੇਂ ਮੈਂ ਬੇਨਤੀ ਕੀਤੀ ਅਸੀਂ ਕੱਲ ਨਹੀਂ ਸਾਂ, ਅੱਜ ਹਾਂ ਕੱਲ ਨਹੀਂ ਹੋਵਾਂਗੇ, ਪਰ ਉਹ ਪ੍ਰਮਾਤਮਾ ਸੱਚ ਹੈ ਸਦੀਵੀ ਕਾਲ ਵਾਸਤੇ। ਆਦ ਸੱਚ ਹੈ, ਜੁਗਾਦ ਸੱਚ ਹੈ, ਹੈਪੀ ਸੱਚ ਹੈ, ਉਹ ਹਮੇਸ਼ਾ ਵਾਸਤੇ ਸੰਸਾਰ ਤੇ ਦੁਨੀਆਂ ਤੇ ਰਹੇਗਾ।
ਕਰਤਾ ਪੁਰਖ,
ਉਹ ਕਰਤਾ ਹੈ, ਉਹ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਉਹ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ, ਉਹ ਪਰਮੇਸ਼ਰ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਪੁਰਖ ਤੋਂ ਭਾਵ ਹੈ ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ।
ਨਿਰਭਉ ਨਿਰਵੈਰ,
ਨਿਰਭਉ ਜਪੈ ਸਗਲ ਭਉ ਮਿਟੇ, ਸੰਸਾਰ ਦੇ ਵਿੱਚ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤਨਾਂਤ, ਬੰਦਾ ਸੂਰਜ ਦੀ ਪੂਜਾ ਕਰਦਾ ਪਰ ਸੂਰਜ ਤਾਂ ਆਪ ਭੈ ਦੇ ਵਿੱਚ ਹੈ, ਚੰਦ ਨੂੰ ਪੂਜਦਾ, ਚੰਦ ਤਾਂ ਆਪ ਕਿਸੇ ਡਰ ਦੇ ਵਿੱਚ ਹੈ, ਧਰਤੀ ਤਾਂ ਆਪ ਕਿਸੇ ਡਰ ਦੇ ਵਿੱਚ ਹੈ, ਪਰ ਜਿਹੜਾ ਬੰਦਾ ਭਉ ਵਾਲੀਆਂ ਚੀਜ਼ਾਂ ਨੂੰ ਪੂਜੇਗਾ ਉਹਦਾ ਭਉ ਕਿਵੇਂ ਖਤਮ ਹੋਵੇਗਾ। ਇਸ ਕਰਕੇ ਸਤਿਗੁਰੂ ਜੀ ਫਰਮਾਵਨਾ ਕਰਦੇ ਹੋ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨਿਰਭਉ ਹੈ, ਭਾਵ ਉਹਨੂੰ ਕਿਸੇ ਦਾ ਵੀ ਡਰ ਨਹੀਂ ਹੈ।
ਨਿਰਵੈਰ,
ਨਿਰਵੈਰ ਦਾ ਭਾਵ ਹੈ ਉਹਦਾ ਕਿਸੇ ਦੇ ਨਾਲ ਵੀ ਵੈਰ ਵਿਰੋਧ ਨਹੀਂ ਹੈ, ਉਹ ਕਿਸੇ ਦੇ ਨਾ ਕਿਸੇ ਦੀ ਮਾੜੀ ਨਹੀਂ ਲੋਚਦਾ, ਕਿਸੇ ਦੇ ਨਾਲ ਵੀ ਉਹਦਾ ਵੈਰ ਨਹੀਂ, ਉਹ ਸਭਨਾ ਤਾਂ ਮਾਂ ਪਿਓ ਆਪ ਹੈ, ਉਹ ਸਾਰਿਆਂ ਜੀਵਾਂ ਨੂੰ ਪਿਆਰ ਕਰਨ ਵਾਲਾ ਹੈ।
ਅਕਾਲ ਮੂਰਤ,
ਉਹ ਮੌਤ ਤੋਂ ਰਹਿਤ ਹੈ, ਜੰਮਣ ਮਰਨ ਵਿੱਚ ਨਹੀਂ ਆਉਂਦਾ, ਉਹਦੀ ਕੋਈ ਮੂਰਤੀ ਨਹੀਂ ਹੈ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਉਹਦੀ ਕੋਈ ਮੂਰਤੀ ਨਹੀਂ ਬਣਾਈ ਜਾ ਸਕਦੀ ਕਿ ਪਰਮਾਤਮਾ ਕਿਸ ਆਕਾਰ ਦਾ। ਤਾਂ ਜੋ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਜ਼ਿਕਰ ਕੀਤਾ ਨਾ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਣ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ, ਅਚਲ ਮੂਰਤ ਅਨਭਉ ਪ੍ਰਕਾਸ਼, ਅਮਤੋਜ ਕਹੀਜੈ ਕੋਟ ਇੰਦਰ ਇੰਦਰਾਨ, ਸ਼ਾਹੋ ਸ਼ਾਹਾਨ ਗਰੀਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਣਤਰਣ ਕਹਿਤ ਤਬ ਸਰਬ ਨਾਮ ਕਥੇ ਕਵਨ, ਕਰਮ ਨਾਮ ਵਰਨਤ ਸਮਤ। ਉਹਦੀ ਕੋਈ ਮੂਰਤੀ ਨਹੀਂ ਬਣਾਈ ਜਾ ਸਕਦੀ ਕਿ ਕਿਹੜੇ ਆਕਾਰ ਦਾ ਹੈ, ਉਹ ਕਿਹੜੀ ਮੂਰਤੀ ਦਾ ਹੈ।
ਅਜੂਨੀ ਸੈਭੰ,
ਉਹ ਅਜੂਨਾਂ ਵਿੱਚ ਨਹੀਂ ਆਉਂਦਾ, ਜਿਵੇਂ ਅਸੀਂ ਸਾਰੇ ਜੂਨਾਂ ਵਿੱਚ ਆਏ ਹਾਂ ਤੇ ਜੂਨ ਵਿੱਚ ਹਾਂ, ਪਰਮਾਤਮਾ ਕਿਸੇ ਵੀ ਜੂਨ ਦੇ ਵਿੱਚ ਨਹੀਂ ਹੈ। ਸੈਦਨ ਤੋਂ ਭਾਵ ਹੈ ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਸਾਨੂੰ ਸਾਡੇ ਮਾਂ ਬਾਪ ਨੇ ਪੈਦਾ ਕੀਤਾ ਹੈ। ਸੈਦਨ ਦਾ ਭਾਵ ਹੈ ਉਹ ਆਪਣੇ ਆਪ ਦੇ ਵਿੱਚ ਪ੍ਰਗਟ ਹੋਇਆ ਹੈ।
ਪ੍ਰਸਾਦ,
ਕੱਲ ਗੁਰੂ ਦੀ ਕਿਰਪਾ ਗੁਰੂ ਦੀ ਬਖਸ਼ਿਸ਼ ਦੇ ਨਾਲ ਸਮਝ ਵਿੱਚ ਆਉਂਦੀ ਹੈ।
ਰਾਗ ਟੋਡੀ ਮਹੱਲਾ ਚੌਥਾ ਘਰ ਮਹਿਲਾ,
ਟੋਡੀ ਰਾਗ ਦੇ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਘਰ ਪਹਿਲੇ ਤੋਂ ਭਾਵ ਹੈ ਇਹ ਰਾਗੀ ਸਿੰਘਾਂ ਦੇ ਗਾਉਣ ਨਾਲ ਸੰਬੰਧਿਤ ਹੈ ਜੀ।
ਹਰ ਬਿਨ ਰਹਿ ਨਾ ਸਕੈ ਮਨ ਮੇਰਾ,
ਹਰ ਬਿਨ ਰਹਿ ਨਾ ਸਕੇ ਮਨ ਮੇਰਾ, ਆਓ ਪੜੀਏ।
ਰਹਿ ਨਾ ਸਕੇ ਮਨ ਮੇਰਾ, ਹਰ ਬਿਨ ਰਹਿ ਨਾ ਸਕੇ ਮਨ ਮੇਰਾ, ਰਹਿ ਨਾ ਸਕੇ ਮਨ ਮੇਰਾ, ਹਰ ਬਿਨ ਰਹਿ ਨਾ ਸਕੇ ਮਨ ਮੇਰਾ, ਵਾਹਿਗੁਰੂ 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 ਵਾਹਿਗੁਰੂ। ਰਹਿ ਨਾ ਸਕੈ ਮਨ ਮੇਰਾ, ਹਰ ਬਿਨ ਰਹਿ ਨਾ ਸਕੈ ਮਨ ਮੇਰਾ, ਰਹਿ ਨਾ ਸਕੈ ਮਨ ਮੇਰਾ, ਹਰ ਬਿਨ ਰਹਿ ਨਾ ਸਕੈ ਮਨ ਮੇਰਾ।
ਅਵਸਥਾ ਕਦੇ ਕਦੇ ਬਣਦੀ ਹੈ, ਕਿਸੇ ਕਿਸੇ ਦੀ ਬਣਦੀ ਹੈ। ਮਾਂ ਆਖਦੀ ਹੈ ਕਿ ਪੁੱਤਰਾ ਮੈਂ ਤੈਨੂੰ ਦੇਖੇ ਬਗੈਰ ਰਹਿ ਨਹੀਂ ਸਕਦੀ। ਰਿਸ਼ਤੇਦਾਰ ਸਾਕ ਸੰਬੰਧੀ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਕਹਿੰਦੇ ਨੇ ਬਹੁਤ ਚਿਰ ਹੋ ਗਿਆ ਹੈ, ਬਹੁਤ ਸਮਾਂ ਹੋ ਗਿਆ ਤੈਨੂੰ ਵੇਖਿਆ ਨੂੰ, ਮੈਂ ਤੇਰੇ ਬਗੈਰ ਜੀ ਨਹੀਂ ਸਕਦੀ, ਤੇਰੇ ਬਗੈਰ ਰਹਿ ਨਹੀਂ ਸਕਦੀ। ਪਰ ਗੁਰੂ ਕਾ ਸਿੱਖ ਸੰਸਾਰਕ ਰਿਸ਼ਤਿਆਂ ਤੋਂ ਉੱਪਰ ਉੱਠ ਕੇ ਬੇਨਤੀ ਕਰਦਾ ਹੈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਮੇਰਾ ਮਨ ਵੀ ਤੇਰੇ ਦਰਸ਼ਨ ਕੀਤੇ ਬਗੈਰ ਰਹਿ ਨਹੀਂ ਸਕਦਾ, ਮੇਰਾ ਮਨ ਵੀ ਬਾਣੀ ਪੜਿਆ ਬਗੈਰ ਰਹਿ ਨਹੀਂ ਸਕਦਾ, ਮੇਰਾ ਮਨ ਵੀ ਗੁਰੂ ਦੇ ਘਰ ਜਾਏ ਬਗੈਰ ਰਹਿ ਨਹੀਂ ਸਕਦਾ, ਪਰਮਾਤਮਾ ਤੋਂ ਬਗੈਰ ਦਰਸ਼ਨ ਕੀਤੇ ਬਗੈਰ ਮੇਰਾ ਜਿਉਣਾ ਮੁਸ਼ਕਲ ਹੋਇਆ ਹੈ।
ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮਿਲੇ ਬਾਹੁਰ ਨਾ ਪਵ ਜਲ ਫੇਰਾ।
ਅਰਦਾਸ ਹੈ, ਬੇਨਤੀ ਹੈ, ਮੇਰੇ ਪ੍ਰੀਤਮ ਪ੍ਰਾਨ ਪ੍ਰਾਣਪਤੀ, ਕੋਈ ਲੱਖਪਤੀ ਹੋਵੇਗਾ, ਕੋਈ ਕਰੋੜਪਤੀ ਹੋਵੇਗਾ, ਪਰ ਕੋਈ ਪ੍ਰਾਣਪਤੀ ਨਹੀਂ ਹੋ ਸਕਦਾ। ਪ੍ਰਾਣਪਤੀ ਪਰਮਾਤਮਾ ਵਾਹਿਗੁਰੂ ਹੀ ਹੈ। ਹੇ ਮੇਰੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਪ੍ਰਾਣਾਂ ਦੇ ਪਤੀ, ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰ ਮਿਲੈ, ਕਿਰਪਾ ਕਰੋ ਮੇਰਾ ਗੁਰੂ ਦੇ ਨਾਲ ਮਿਲਾਪ ਕਰਾ ਦਿਓ, ਮੇਰਾ ਗੁਰੂ ਦੇ ਨਾਲ ਮੇਲ ਕਰਾ ਦਿਓ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ ਨੇ ਤੇਰੇ ਤੋਂ ਵਿਛੜਿਆ ਨੂੰ, ਹੁਣ ਕਿਰਪਾ ਕਰੋ ਗੁਰੂ ਦੇ ਨਾਲ ਮਿਲਾ ਦਿਓ। ਰਹੇ ਸੰਤ ਹਾਂ ਟੋਲ ਸਾਧ ਬਹੁਤ ਤੇਰੇ ਡਿੱਠੇ, ਸੰਨਿਆਸੀ ਤਪੱਸੀਏ ਮੁਖੋਂ ਇਹ ਪੰਡਿਤ ਮਿੱਠੇ, ਵਰਸ ਇਹ ਕਹੋ ਫਿਰਿਓ ਕਿੰਨੀ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣੋਂ ਕਿਆ ਕਹੋ, ਗੁਰਦੈ ਮਿਲਾਏ ਭਿਖਿਆ ਜਿਵਤੂ ਰੱਖੇ ਤੇ। ਮਹਾਰਾਜ ਮਿਲਾ ਦਿਓ ਪਰਮਾਤਮਾ ਦੇ ਨਾਲ, ਮੇਲ ਹੋ ਜਾਵੇ। ਅਰਦਾਸ ਕੀਤੀ ਹੈ ਬਾਬਾ ਅਮਰਦਾਸ ਜੀ ਨੇ ਸੰਖੇਪ ਦੇ ਵਿੱਚ, ਜਦੋਂ ਉਸ ਸਰਾਂ ਦੇ ਵਿੱਚ ਅਭਿਆਗਤ ਸਾਧੂ ਦੇ ਪਾਸੋਂ ਜਲ ਛਕਿਆ ਤੇ ਪੁੱਛ ਲਿਆ ਤੇਰਾ ਗੁਰੂ ਕੌਣ ਹੈ, ਤੇ ਆਖਿਆ ਮੇਰਾ ਤੇ ਗੁਰੂ ਕੋਈ ਨਹੀਂ। ਉਹ ਨਗੁਰਿਆ, ਨਗੁਰੇ ਦੇ ਹੱਥ ਤੋਂ ਪਾਣੀ ਪੀ ਲਿਆ, ਤੂੰ ਮੇਰਾ ਜਨਮ ਪ੍ਰਿਸ਼ਟ ਕਰ ਦਿੱਤਾ। ਬਾਬਾ ਅਮਰਦਾਸ ਜੀ ਰਾਤ ਨੂੰ ਸੁੱਤੇ ਨੇ, ਸਾਰੀ ਰਾਤ ਨੀਂਦ ਨਹੀਂ ਆਈ, ਪਾਸੇ ਮਾਰਦੇ ਚਿੰਤਾ ਕਰਦੇ ਹਾਂ ਕਿ ਮੈਂ ਗੁਰੂ ਵਾਲਾ ਨਹੀਂ, ਮੇਰਾ ਗੁਰੂ ਕੋਈ ਨਹੀਂ। ਅੰਮ੍ਰਿਤ ਵੇਲੇ ਬੀਬੀ ਅਮਰੋ ਨੇ ਜਦੋਂ ਮਧਾਣੀ ਪਾਈ ਹੈ, ਬਾਣੀ ਪੜਦੀ ਹੈ, ਮਨ ਨੂੰ ਠੰਡ ਪਈ ਹੈ, ਪੁੱਛਿਆ ਕਿਸ ਦੀ ਬਾਣੀ ਹੈ, ਆਖਿਆ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਨੇ ਖੰਡੂਰ ਸਾਹਿਬ ਦੇ ਵਿੱਚ ਮੇਰੇ ਪਿਤਾ ਜੀ, ਉਹਨਾਂ ਦੀ ਬਾਣੀ ਹੈ, ਤੇ ਬੇਨਤੀ ਕੀਤੀ ਮੈਨੂੰ ਮਿਲਾ ਦਿਓ, ਮੈਨੂੰ ਗੁਰੂ ਦੇ ਨਾਲ ਮਿਲਾ ਦਿਓ। ਤਰਲਾ ਕੱਢਿਆ ਹੈ, ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰ ਮੇਲੇ ਬਹੁਤ ਨਾ ਭਵਜਲ ਫੇਰਾ, ਕਿਤੇ ਮੁੜ ਕੇ ਨਾ ਸੰਸਾਰ ਤੇ ਆਉਣਾ ਪੈ ਜਾਵੇ। ਜੇ ਅਸੀਂ ਗੁਰੂ ਵਾਲੇ ਨਾ ਬਣ ਕੇ ਗਏ, ਹੋ ਸਕਦਾ ਸੰਸਾਰ ਤੋਂ ਕੋਈ ਚਲ ਜਾਵੇ। ਜਾਂਦਾ ਵਿਅਕਤੀ, ਮੈਂ ਕਿਸੇ ਦੇ ਗਿਆ, ਇੱਕ ਵਾਰੀ ਕਿਸੇ ਅਰਥੀ ਦੇ ਅੱਗੇ ਬੈਂਡ ਵੱਜਦੇ ਜਾਣ, ਬੈਂਡ ਵੱਜਦੇ ਵੱਜਦੇ ਜਾਣ, ਭੰਗੜੇ ਪਾਉਂਦੇ ਜਾਣ, ਮੈਂ ਕਿਹਾ ਕੀ ਗੱਲ ਹੋ ਗਈ ਹੈ। ਉਹ ਕਹਿੰਦੇ ਇਹ ਪੜਪੋਤਰਿਆਂ ਵਾਲਾ ਹੋ ਕੇ ਗਿਆ ਹੈ, ਉਹ ਇਸ ਕਰਕੇ ਇਹਦੇ ਅੱਗੇ ਬਾਜੇ ਵਜਾ ਰਹੇ ਆ, ਢੋਲਕੀਆਂ ਵਜਾ ਰਹੇ ਆ, ਭੰਗੜੇ ਪਾ ਰਹੇ ਆ। ਠੀਕ ਹੈ ਸਾਧ ਸੰਗਤ ਜੀ, ਕੋਈ ਦੁਨੀਆਂ ਤੋਂ ਪੜਪੋਤਰਿਆਂ ਵਾਲਾ ਹੋ ਕੇ ਚਲ ਜਾਏਗਾ, ਕੋਈ ਦੋਤਿਆਂ ਵਾਲਾ ਹੋ ਕੇ ਚਲ ਗਿਆ, ਪਰ ਜੇ ਕੋਈ ਗੁਰੂ ਵਾਲਾ ਨਾ ਹੋ ਕੇ ਗਿਆ ਨਾ, ਤੇ ਫਿਰ ਸਾਧ ਸੰਗਤ ਜੀ ਉਸ ਅਕਾਲ ਪੁਰਖ ਪਰਮਾਤਮਾ ਦੇ ਦਰ ਤੇ ਆਪ ਹੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਧਾਇਆ, ਵੱਡਾ ਹੋਇਆ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਬਾਚੀ ਹੈ, ਗੱਲ ਲੇਖਾ ਕਰ ਸਮਝਾਇਆ, ਠਾਉ ਨਾ ਹੋਵੀ ਪਾਉਂਦੀ, ਹੁਣ ਸੁਣੀਏ ਕਿਆ ਰਵਾਇਆ, ਮਨ ਅੰਧੇ ਜਨਮ ਗਵਾਇਆ। ਇੱਥੇ ਤਾਂ ਵਾਜੇ ਵਜਾਣ ਡਏ ਆ, ਇੱਥੇ ਤਾਂ ਅਸੀਂ ਭੰਗੜੇ ਪਾਉਂਦੇ ਹਾਂ, ਅੱਗੋਂ ਕਹਿ ਰਹੇ ਨੇ ਮੂਰਖਾਂ ਗੁਰੂ ਵਾਲਾ ਨੀ ਬਣ ਕੇ ਆਇਆ। ਆ ਖਾਲਸੇ ਦਾ ਸਾਜਨਾ ਦਿਵਸ ਹੁਣ ਅਸੀਂ ਮਨਾ ਕੇ ਹਟੇ ਹਾਂ, ਖੰਡੇ ਬਾਟੇ ਦੀ ਪੌੜ ਅਜੇ ਤੱਕ ਨਹੀਂ ਜੀ ਅਸੀਂ ਛਕੀ, ਅਜੇ ਤੱਕ ਵਿਚਾਰਾਂ ਹੀ ਕਰੀ ਜਾਂਦੇ ਹਾਂ, ਸਲਾਹਾਂ ਹੀ ਲਈ ਜਾਂਦੇ ਹਾਂ, ਪੁੱਛੀ ਜਾਂਦੇ ਹਾਂ, ਕੱਲ ਨੂੰ ਪਰਸੋਂ ਨੂੰ ਪੁੱਤ ਵਿਆਹੁਣ ਵਾਲੇ ਨੇ, ਧੀਆਂ ਵਿਆਹੁਣ ਵਾਲੀਆਂ ਨੇ, ਜਵਾਈ ਆਉਣੇ ਨੇ, ਭਾਈ ਆਉਣੇ ਨੇ, ਮਾਫ਼ ਕਰਨਾ, ਇਹਨਾਂ ਦੇ ਬਹਾਨਿਆਂ ਦੇ ਨਾਲ ਅਸੀਂ ਮਨੁੱਖਾ ਜਨਮ ਅਜਾਈ ਗਵਾ ਰਿਹਾ। ਇਸ ਕਰਕੇ ਜਿੰਨੀ ਜਲਦੀ ਹੋ ਸਕਦਾ ਗੁਰੂ ਦਰਬਾਰ ਵਿੱਚ ਪਹੁੰਚ ਕਰਕੇ ਖੰਡੇ ਪਾਟੇ ਦੀ ਪੌਲ ਛੱਡ ਕਰਕੇ ਗੁਰੂ ਵਾਲੇ ਬਣਨਾ,
ਕਿਉਂਕਿ ਸੰਸਾਰ ਦੇ ਵਿੱਚ ਵਾਰ ਵਾਰ ਨਹੀਂ ਆਉਣਾ। ਸ਼ਰਾਬ ਦੇ ਕਰਕੇ ਸਤਿਗੁਰੁ ਜੀ ਸਮਝਾਉਂਦੇ ਹਨ,
ਮੇਰਾ ਹੀਰ ਲੋਚ ਲੱਗੀ ਪ੍ਰਭ ਤੇਰੀ, ਹਰ ਨੈਣ ਹੋ ਹਰ ਪ੍ਰਭ ਹੀਰਾ।
ਮੇਰੇ ਹੀਰੇ ਲੋਚ ਲੱਗੀ ਪ੍ਰਭ ਤੇਰੀ, ਹਿਰਦੇ ਦੇ ਵਿੱਚ ਤਲਖੀ ਪੈਦਾ ਹੋਵੇ ਕਿ ਗੁਰੂ ਨੂੰ ਮਿਲਣਾ। ਭਗਤ ਨਾਮਦੇਵ ਜੀ ਜ਼ਿਕਰ ਕਰਦੇ ਨੇ, ਪਾਣੀਆਂ ਬਿਨ ਮੀਨ ਤਲਫੇ, ਬਛੜੇ ਬਿਨ ਗਊ ਅਕੇਲੀ। ਉਹ ਗਾਂ ਜਿਹੜੀ ਹੈ ਉਹਦਾ ਉਹਦੇ ਨਾਲ ਉਹ ਬੱਛਾ ਅਲੱਗ ਕਰ ਦਈਏ, ਉਹ ਤੜਫਦੀ ਆ ਆਪਣੇ ਪੁੱਤਰ ਵਾਸਤੇ। ਮੱਛੀ ਜਿਹੜੀ ਆ, ਪਾਣੀਆਂ ਬਿਨ ਮੀਨ ਤਲਫੇ, ਮੋਹੇ ਲਾਗਤੀ ਤਾਲਾ ਬੇਲੀ। ਕਹਿੰਦੇ ਮੈਨੂੰ ਇਹ ਮਨ ਦੇ ਵਿੱਚ ਵਾਰ ਵਾਰ ਉਕਸਾਹਟ ਪੈਦਾ ਹੋ ਰਹੀ ਹੈ, ਉਕਸਾਹਟ ਪੈਦਾ ਹੋਵੇ ਕਿ ਮੈਂ ਗੁਰੂ ਦੇ ਘਰ ਵਿੱਚ ਜਾਣਾ, ਗੁਰੂ ਦੇ ਦਰਸ਼ਨ ਕਰਨੇ ਨੇ, ਸੰਗਤ ਵਿੱਚ ਜਾਣਾ। ਮੋਹੇ ਲਾਗਤੀ ਤਾਲਾ ਬੇਲੀ, ਬਛੜੇ ਬਿਨ ਗਊ ਅਕੇਲੀ। ਪਾਣੀਆਂ ਬਿਨ ਮੀਨ ਤਲਫੇ, ਮੱਛੀ ਨੂੰ ਕਹੋ ਕਿ ਐ ਮੱਛੀ, ਮੈਂ ਤੈਨੂੰ ਮੈਂ ਸੋਹਣਾ ਮਹੱਲ ਬਣਾ ਦਿਆਂ, ਸੋਹਣੇ ਬੈੱਡ ਲਾ ਦਿਆਂ, ਸੋਹਣੇ ਉੱਤੇ ਵਸਤਰ ਵਿਛਾ ਦਈਏ, ਗੱਦੇ ਵਧੀਆ ਲਾ ਦਈਏ, ਡਨਲੋਪ ਦੇ ਏਸੀ ਲਾ ਦਈਏ, ਤੂੰ ਇਹਦੇ ਵਿੱਚ ਰਹਿ ਲੈ। ਉਹ ਕਹਿੰਦੀ ਨਹੀਂ, ਇਹ ਮੇਰਾ ਜੀਵਨ ਨਹੀਂ ਹੈ। ਪਾਣੀਆਂ ਬਿਨ ਮੀਨ ਤਲਫੇ, ਮੇਰਾ ਜੀਵਨ ਪਾਣੀ ਹੈ। ਮੱਛੀ ਤਾਂ ਇਹ ਗੱਲ ਕਹਿੰਦੀ ਹੈ ਕਿ ਮੇਰਾ ਜੀਵਨ ਪਾਣੀ ਹੈ, ਗੁਰੂ ਕੇ ਸਿੱਖਾ ਤੂੰ ਆਖਿਆ ਕਰ ਮੇਰਾ ਜੀਵਨ ਬਾਣੀ ਹੈ, ਮੈਂ ਬਾਣੀ ਬਗੈਰ ਨਹੀਂ ਰਹਿ ਸਕਦਾ। ਉਹ ਤੇਰੇ ਨਾਲੋਂ ਤਾਂ ਮੱਛੀ ਚੰਗੀ ਹੈ, ਜੇ ਪਾਣੀ ਵਿੱਚ ਨਾ ਜਾਵੇ ਤਾਂ ਤੜਫ ਤੜਫ ਕੇ ਆਪਣਾ ਪ੍ਰਾਣ ਤਿਆਗ ਦਿੰਦੀ ਹੈ, ਪਰ ਤੈਨੂੰ ਤਾਂ ਬਾਣੀ ਪੜਿਆ ਕਿੰਨਾ ਚਿਰ ਹੋ ਗਿਆ, ਕਿੰਨਾ ਚਿਕਰ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤਿਆਂ। ਔਰ ਇੱਕ ਗੱਲ ਮੈਂ ਹੋਰ ਬੇਨਤੀ ਅਕਸਰ ਕਰਿਆ ਕਰਦਾ ਸਾਧ ਸੰਗਤ ਜੀ, ਇੱਕ ਗੱਲ ਸਾਰੇ ਆਪਣੇ ਮਨ ਵਿੱਚ ਧਈਆ ਕਰ ਲਿਓ ਕਿ ਜਦੋਂ ਸੰਸਾਰ ਤੋਂ ਜਾਈਏ, ਇਹ ਮਨ ਵਿੱਚ ਪੱਕਾ ਵਿਚਾਰ ਕਰਕੇ ਜਾਇਓ ਕਿ ਇੱਕ ਇੱਕ ਸਹਿਜ ਪਾਠ ਹਰ ਗੁਰੂ ਕਾ ਸਿੱਖ ਆਪਣਾ ਆਪ ਕਰਕੇ ਜਾਵੇ। ਘਰਦਿਆਂ ਨੇ ਤਾਂ ਭੋਗ ਪਾ ਹੀ ਦੇਣੇ ਨੇ, ਬਾਅਦ ਵਿੱਚ ਉਹਦਾ ਕੋਈ ਫਾਇਦਾ ਨਹੀਂ ਜੇ ਹੋਣਾ। ਇਸ ਕਰਕੇ ਆਪਣੇ ਮੁੱਖ ਤੋਂ ਆਪ ਬਾਣੀ ਪੜ ਕੇ ਜਾਣਾ। ਤੇ ਇਹ ਮੱਛੀ ਤਾਂ ਇਹ ਗੱਲ ਕਹਿੰਦੀ ਹੈ ਕਿ ਮੇਰਾ ਜੀਵਨ ਪਾਣੀ ਹੈ, ਗੁਰੂ ਕੇ ਸਿੱਖਾ ਤੇਰਾ ਜੀਵਨ ਬਾਣੀ ਹੋਣਾ ਚਾਹੀਦਾ, ਬਾਣੀ ਤੋਂ ਬਗੈਰ ਤੂੰ ਨਹੀਂ ਰਹਿਣਾ ਚਾਹੀਦਾ। ਅੱਜ ਵੇਖੋ ਮੇਰੇ ਹੀਰੇ ਲੋਚ ਲੱਗੀ ਪ੍ਰਭ ਕੇਰੀ, ਗੁਰੂ ਦੇ ਦਰਸ਼ਨ ਕਰਨ ਦੀ ਤਾਂਘ ਲੱਗੀ ਹੈ। ਅਸੀਂ ਤਾਂ ਮਾਫ ਕਰਨਾ ਕਈਆਂ ਨੂੰ, ਤਾਂ ਜੇ ਸੰਗਰਾਂਦ ਨਾ ਆਵੇ ਤਾਂ ਹੋ ਸਕਦਾ ਉਹ ਦਰਸ਼ਨਾਂ ਤੋਂ ਵਾਂਝੇ ਹੀ ਰਹਿ ਜਾਣ। ਉਹ ਆਉਣਗੇ ਤੇ ਅੱਜ ਸੰਗਰਾਂਦ ਆ, ਚਲੋ ਗੁਰਦੁਆਰਾ ਸਾਹਿਬ ਚੱਲੀਏ, ਸਾਰਾ ਮਹੀਨਾ ਸ਼ੁਭ ਦਾ ਵਧੀਆ ਢੰਗ ਨਾਲ ਨਿਕਲ ਜਾਏਗਾ। ਨਹੀਂ, ਆਓ ਸਾਰੇ ਰਲ ਕਰਕੇ, ਹਰ ਮੈਨੂੰ ਹਰ ਪ੍ਰਭ ਹੇਰਾ, ਸਾਡਾ ਜੀ ਕਰੇ ਇਹਨਾਂ ਅੱਖਾਂ ਦੇ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨ ਕਰੀਏ। ਇਹ ਨੇਤਰੋ ਮੇਰਿਓ, ਹਰ ਤੁਮ ਨਾ ਜੋਤ ਤਰੀ, ਹਰ ਬਿਨ ਅਮਰ ਨਾ ਦੇਖੋ ਕੋਈ। ਨੈਣ ਤਾਂ ਪਰ ਸਕੇ ਹੱਥ ਨੈਣ ਗੁਰ ਅਮਰ ਪਖੀਜੇ, ਚਰਨ ਤਾਂ ਪਰ ਸਕੇ ਹੱਥ ਚਰਨ ਗੁਰ ਅਮਰ ਪਵਲ ਰਹਿ, ਹੱਥ ਤਾਂ ਪਰ ਸਕੇ ਹੱਥ ਹੱਥ ਲੱਗੇ ਗੁਰ ਅਮਰ ਪੈ, ਜੀਵ ਤਾਂ ਪਰ ਸਕੇ ਹੱਥ ਜੀਵ ਗੁਰ ਅਮਰ ਭਣੀਜੈ, ਨੈਣ ਤਾਂ ਪਰ ਸਕੇ ਹੱਥ ਨੈਣ ਗੁਰ ਅਮਰ ਪਖੀਜੈ, ਸਰਵਣ ਤਾਂ ਪਰ ਸਕੇ ਹੱਥ ਸਰਵਣ ਗੁਰ ਅਮਰ ਸੁਨੀਜੈ, ਸਕਿਆਥ ਸੋ ਹੀਏ ਜਿਤ ਹੀਏ ਵਸੇ ਗੁਰ ਅਮਰਦਾਸ ਨੇ ਜਗਤ ਪਿੱਤ, ਸਕਿਆਥ ਸੋ ਸਿਰ ਜਾਲਪ ਭਣੈ ਜੋ ਸਿਰ ਨਿਵੇ ਗੁਰ ਅਮਰ ਨਿਤ। ਰੋਜ਼ ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਜੀ, ਰੋਜ਼ ਆਉਣਾ, ਰੋਜ਼। ਬੜੀਆਂ ਸਿੱਖ ਸੰਗਤਾਂ ਐਸੀਆਂ ਨੇ ਜਿਹੜਾ ਰੋਜ਼ ਆ ਕਰਕੇ ਦੀਵਾਨ ਹਾਲ ਦੇ ਵਿੱਚ ਸਰਵਣ ਕਰਦੀਆਂ ਨੇ ਕਥਾ, ਤੋਂ ਸਤਿਗੁਰੂ ਜੀ ਫਰਮਾਵਨਾ ਕਰਦੇ ਹਨ ਇਹ ਮਨ ਦੇ ਅੰਦਰ ਉਕਸਾਹਟ ਹੋਣੀ ਚਾਹੀਦੀ ਹੈ।
ਸਤਿਗੁਰ ਦਿਆਲ ਹਰ ਨਾਮ ਦਿਰੜਾਇਆ, ਹਰ ਪਦ ਹਰ ਪ੍ਰਭ ਕੀਰਾ।
ਸਤਿਗੁਰ ਦਿਆਲ, ਦਇਆ ਕੀਤੀ ਮਹਾਰਾਜ ਨੇ, ਕਿਰਪਾ ਕੀਤੀ, ਤੇ ਕਿਰਪਾ ਕਰਕੇ ਸਤਿਗੁਰੂ ਜੀ ਨੇ ਕੀ ਕੀਤਾ, ਹਰ ਨਾਮ ਦਿਰੜਾਇਆ, ਨਾਮ ਨੂੰ ਦ੍ਰਿੜ ਕੀਤਾ। ਵਾਰੰਵਾਰ ਵਾਰ ਪ੍ਰਭ ਜਪੀਏ, ਇਹ ਹੈ ਦ੍ਰਿੜ ਕਰਨਾ, ਮਨ ਦੇ ਵਿੱਚ ਪੱਕਾ ਕਰ ਲੈਣਾ ਕਿ ਨਾਮ ਬਿਨਾਂ ਕੁਝ ਵੀ ਨਹੀਂ ਹੈ, ਨਾਮ ਬਿਨਾਂ ਜੇਤਾ ਵਿਹਾਰ, ਜੋ ਮ੍ਰਿਤਕ ਮਿਥਿਆ ਸ਼ਿੰਗਾਰ। ਇਹ ਗੁਰੂ ਨੇ ਕਿਰਪਾ ਕਰਕੇ ਮੇਰੇ ਤੇ ਬਖਸ਼ਿਸ਼ ਕੀਤੀ ਹੈ, ਤੇ ਇਹ ਇਹਨੂੰ ਰਸਤਾ, ਪਾਦਰ ਦਾ ਮਤਲਬ ਰਸਤਾ ਹੈ, ਪ੍ਰਭ ਤੇਰਾ ਪ੍ਰਮਾਤਮਾ ਨੂੰ ਮਿਲਣ ਦਾ ਇੱਕੋ ਇੱਕ ਰਸਤਾ ਹੈ ਕਿ ਨਾਮ ਨੂੰ ਦ੍ਰਿੜ ਕਰਨਾ ਹੈ, ਵਾਹਿਗੁਰੂ ਦਾ ਜਾਪ ਕਰਨਾ ਹੈ।
ਹਰ ਰੰਗੀ ਹਰ ਨਾਮ ਪ੍ਰਭ ਪਾਇਆ, ਹਰ ਗੋਵਿੰਦ ਹਰ ਪ੍ਰਭ ਕੀਰਾ।
ਹਰ
ਪਰਮਾਤਮਾ ਵਾਹਿਗੁਰੂ ਜਿਹੜਾ ਅਨੇਕ ਰੰਗਾਂ ਦੇ ਵਿੱਚ ਹੈ, ਅਨੇਕ ਹੈ ਫਿਰ ਏਕ ਹੈ, ਹਰ ਨਾਮ ਪ੍ਰਭ ਪਾਇਆ, ਇਹ ਜਿਹੜਾ ਨਾਮ ਹੈ ਉਸ ਪ੍ਰਭੂ ਪਰਮਾਤਮਾ ਤੋਂ ਪ੍ਰਾਪਤ ਕੀਤਾ ਹੈ। ਅੱਜ ਨਾਮ ਦੇਣ ਵਾਲੇ ਥਾਂ ਥਾਂ ਦੇ ਉੱਤੇ ਆਪਣੀਆਂ ਆਪਣੀਆਂ ਦੁਕਾਨਾਂ ਪਾ ਕੇ ਬੈਠੇ ਨੇ, ਬਾਜਾਂ ਮਾਰਦੇ ਫਿਰਦੇ ਨੇ, ਸਾਡੇ ਕੋਲ ਨਾਮ ਲੈ ਜਾਓ, ਸਾਡੇ ਕੋਲ ਨਾਮ ਲੈ ਜਾਓ। ਬੰਦੇ ਨੂੰ ਪੁੱਛੋ, ਕਹਿੰਦਾ ਮੈਂ ਫਲਾਨੇ ਬਾਬੇ ਕੋਲ ਨਾਮ ਲਿਆ, ਮੈਂ ਫਲਾਨੇ ਕੋਲ ਨਾਮ ਲਿਆ, ਮੈਂ ਫਲਾਨੇ ਕੋਲ ਨਾਮ ਲਿਆ। ਕੋਈ ਭਟਕਣ ਦੀ ਲੋੜ ਨਹੀਂ ਹੈ। ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, ਹਰ ਰੰਗੀ ਹਰ ਨਾਮ ਪ੍ਰਭ ਪਾਇਆ। ਪ੍ਰਭੂ ਪਰਮਾਤਮਾ ਦੇ ਕੋਲ ਨਾਮ ਪ੍ਰਾਪਤ ਕਰਨਾ, ਪੰਜਾਂ ਪਿਆਰਿਆਂ ਪਾਸੋਂ ਦੀਕਸ਼ਿਤ ਹੋਣਾ ਹੈ। ਪੰਜਾਂ ਪਿਆਰਿਆਂ ਕੋਲ ਜਦੋਂ ਦੀਕਸ਼ਿਤ ਗੁਰੂ ਕਾ ਸਿੱਖ ਹੁੰਦਾ, ਉਹ ਨਾਮ ਦ੍ਰਿੜ ਕਰਾਉਂਦੇ ਨੇ, ਨਾਮ ਦ੍ਰਿੜ ਕਰਾਉਂਦੇ ਹੋਇਆ ਵਾਹਿਗੁਰੂ ਮੰਤਰ ਦਾ ਜਾਪ ਦਿੰਦੇ ਨੇ। ਇਸ ਕਰਕੇ ਸਤਿਗੁਰੂ ਜੀ ਫਰਮਾਵਨਾ ਕਰਦੇ ਹਨ ਕਿ ਇਹ ਭਾਈ, ਇਹ ਪ੍ਰਭੂ ਪਰਮਾਤਮਾ ਦਾ ਨਾਮ ਉਸ ਵਾਹਿਗੁਰੂ ਤੋਂ ਪ੍ਰਾਪਤ ਹੁੰਦਾ ਹੈ।
ਹਰ ਹਿਰਦਾ ਮਨ ਬਨ ਮੀਠਾ ਲਗਾ, ਮੁਖ ਮਸਤਕ ਭਾਗ ਚੰਗੇਰਾ।
ਜਿਨ੍ਹਾਂ ਦੇ ਭਾਗ ਚੰਗੇ ਨੇ, ਜਿਨ੍ਹਾਂ ਦੀ ਕਿਸਮਤ ਚੰਗੀ ਹੈ, ਉਹਨਾਂ ਨੇ ਇਸ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ, ਉਹਨਾਂ ਨੂੰ ਬਾਣੀ ਚੰਗੀ ਲੱਗਦੀ, ਮਿੱਠੀ ਲੱਗਦੀ ਹੈ, ਉਹਨਾਂ ਨੂੰ ਉਹਨਾਂ ਦਾ ਮਨ, ਉਹਨਾਂ ਦਾ ਤਨ, ਉਹਨਾਂ ਦਾ ਹਿਰਦਾ ਗੁਰਮਤ ਦੇ ਰੰਗ ਵਿੱਚ ਰੰਗਿਆ ਹੋਇਆ ਹੁੰਦਾ। ਉਹਨਾਂ ਦੇ ਬੋਲ ਵੀ ਗੁਰਮਤ ਵਾਲੇ ਹੁੰਦੇ ਨੇ। ਤਨ ਨੂੰ ਭਾਵ ਉਹਨਾਂ ਦਾ ਤਨ ਦਾ ਦਰਸ਼ਨ ਕੀਤਿਆਂ ਗੁਰੂ ਯਾਦ ਆਉਂਦਾ ਹੈ। ਉਹਨਾਂ ਦੀ ਪੁਸ਼ਾਕ ਐਸੀ ਹੁੰਦੀ ਹੈ ਜਿਹੜੀ ਗੁਰਮਤ ਦੇ ਅਨੁਕੂਲ ਹੁੰਦੀ ਹੈ। ਉਹਨਾਂ ਦੇ ਬੋਲ ਐਸੇ ਹੁੰਦੇ ਨੇ ਕਿ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਨਾ ਮੇਰਾ ਰੱਬ ਕੌੜਾ ਬੋਲਦਾ ਤੇ ਨਾ ਰੱਬ ਦੀ ਬਾਣੀ ਪੜਨ ਵਾਲੇ ਕੌੜੇ ਬੋਲਦੇ ਨੇ। ਇਸ ਕਰਕੇ ਚੰਗੇ ਭਾਗਾਂ ਦੀ ਇਹ ਨਿਸ਼ਾਨੀ ਹੁੰਦੀ ਹੈ।
ਲੋਭ ਵਿਕਾਰ ਜਿੰਨਾ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ।
ਲੋਭ ਲਾਲਚ ਦੇ ਵਿੱਚ ਗ੍ਰਸਤ, ਖਾਣ ਦਾ ਲੋਭ, ਧਨ ਕਮਾਉਣ ਦਾ ਲੋਭ, ਪਾਉਣ ਦਾ ਲੋਭ, ਵਿਕਾਰਾਂ ਦੇ ਵਿੱਚ ਗ੍ਰਸਤ ਹੋਇਆ ਮਨੁੱਖ ਜਿਹੜਾ ਹੈ, ਜਿਨ੍ਹਾਂ ਲਾਗਾ, ਜਿਨ੍ਹਾਂ ਦਾ ਮਨ ਇਸ ਪਾਸੇ ਵੱਲ ਲੱਗ ਗਿਆ, ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, ਲੋਭ ਵਿਕਾਰ ਜਿਨ੍ਹਾਂ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ। ਉਹਨਾਂ ਨੂੰ ਰੱਬ ਭੁੱਲ ਗਿਆ, ਪਰਮਾਤਮਾ ਭੁੱਲ ਗਿਆ, ਟੇਬਲਾਂ ਤੇ ਬੈਠਦੇ ਨੇ, ਨਸ਼ਿਆਂ ਦੀ ਵਰਤੋਂ ਕਰਦੇ ਨੇ, ਸ਼ਰਾਬ ਦੀਆਂ ਬੋਤਲਾਂ ਦੇ ਨਾਲ ਪੈਗ ਸਾਂਝੇ ਕਰਦੇ ਨੇ, ਗਲਾਸਾਂ ਨਾਲ ਗਲਾਸ ਖੜਕਾਉਂਦੇ ਨੇ, ਤੇ ਫਿਰ ਉਹ ਫੇਸਬੁੱਕਾਂ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਫੋਟੋਆਂ ਪਾਉਂਦੇ ਨੇ। ਕੀ ਦੱਸਣਾ ਚਾਹੁੰਦੇ ਨੇ ਕਿ ਅਸੀਂ ਕੀ ਕਰ ਰਹੇ ਹਾਂ? ਇਹ ਦੱਸਣਾ ਚਾਹੁੰਦੇ ਆ ਕਿ ਸਾਨੂੰ ਰੱਬ ਭੁੱਲ ਗਿਆ ਹੋਇਆ। ਤੇ ਫਿਰ ਜੇ ਉਹਨਾਂ ਨੂੰ ਪੁੱਛੀਏ, ਕਹਿੰਦੇ ਜੇ ਇਹਨੂੰ ਨਾ ਪੀਵਾਂਗੇ ਤੇ ਇਹ ਮੁੱਕਣੀ ਨਹੀਂ। ਉਹ ਇਦਾਂ ਦੀਆਂ ਗੱਲਾਂ ਕਰਦੇ ਨੇ, ਜੇ ਇਹਨੂੰ ਨਾ ਪੀਵਾਂਗੇ ਇਹ ਮੁੱਕਣੀ ਨਹੀਂ। ਉਹ ਗੁਰੂ ਪਿਆਰ ਵਾਲਿਓ, ਉਹਨਾਂ ਨੂੰ ਇਹ ਗੱਲ ਕਹਿ ਦਿਓ, ਇਹ ਤਾਂ ਮੁੱਕਣੀ ਨਹੀਂ ਪਰ ਇਹਨੂੰ ਮਕਾ ਬੜੇ ਦਿੱਤੇ ਨੇ, ਬਹੁਤ ਮਕਾ ਦਿੱਤੇ ਨੇ। ਜਿਨ੍ਹਾਂ ਨੂੰ ਰੱਬ ਵਿਸਰ ਗਿਆ, ਜਿਨ੍ਹਾਂ ਨੂੰ ਪਰਮਾਤਮਾ ਵਿਸਰ ਗਿਆ, ਉਹ ਕਲੱਬਾਂ ਵਿੱਚ, ਉਹ ਪੱਬਾਂ ਵਿੱਚ ਜਾ ਕੇ ਭੰਗੜੇ ਪਾਉਂਦੇ ਨੇ, ਉਹਨਾਂ ਨੂੰ ਬਾਣੀ ਚੰਗੀ ਨਹੀਂ ਲੱਗਦੀ, ਉਹਨਾਂ ਨੂੰ ਕਥਾ ਚੰਗੀ ਨਹੀਂ ਲੱਗਦੀ, ਉਹਨਾਂ ਨੂੰ ਕੀਰਤਨ ਚੰਗਾ ਨਹੀਂ ਲੱਗਦਾ, ਕਿਉਂਕਿ ਉਹਨਾਂ ਨੂੰ ਰੱਬ ਭੁੱਲ ਗਿਆ ਹੈ।
ਓਏ ਮਨਮੁਖ ਮੂੜ ਅਗਿਆਨੀ ਕਹੀਆ ਹੈ, ਤਿਨ ਮਸਤਕ ਬਾਗ ਮੰਦਿਰਾ।
ਓਏ, ਓਏ ਦਾ ਭਾਵ ਉਹ ਪਾਤਸ਼ਾਹੀ ਦਾ ਪਾਵਨ ਬਚਨ ਹੈ, ਫਰੀਦਾ ਕੁਕੇਂਦਿਆਂ ਚੁਗੇਂਦਿਆਂ ਮੱਤੀ ਦਿੰਦਿਆਂ ਨਿਤ, ਜੋ ਸ਼ੈਤਾਨ ਵਝਾਇਆ ਸੇ ਕਿਤ ਤੇਰੇ ਚਿੱਤ। ਬਾਬਾ ਫਰੀਦ ਜੀ ਕਹਿੰਦੇ, ਮੈਂ ਤੇ ਮੱਤਾਂ ਦੇ ਕੇ ਹਾਰ ਗਿਆ, ਸਮਝਾ ਸਮਝਾ ਕੇ ਹਾਰ ਗਿਆ, ਪਰ ਜਿਨ੍ਹਾਂ ਦਾ ਮਨ ਸ਼ੈਤਾਨ ਦੇ ਮਗਰ ਲੱਗਾ ਹੈ ਉਹ ਭਗਵਾਨ ਦੇ ਮਗਰ ਨਹੀਂ ਲੱਗ ਸਕਦਾ। ਜਿਨ੍ਹਾਂ ਨੇ ਸ਼ੈਤਾਨੀਆਂ ਕਰਨੀਆਂ ਨੇ ਉਹ ਤਾਂ ਗੁਰੂ ਦੇ ਘਰ ਵਿੱਚ ਆ ਕੇ ਵੀ ਸ਼ੈਤਾਨੀਆਂ ਹੀ ਕਰੀ ਜਾਣਗੇ। ਇਸ ਕਰਕੇ ਸਤਿਗੁਰੂ ਜੀ ਆ ਸਮਝਾਉਂਦੇ ਨੇ, ਉਹ ਮਨਮੁੱਖ ਮਾਇਆ ਵਿਹੜੀ ਮਨੁੱਖ ਗੁਰੂ ਤੋਂ ਵੇਮੁੱਖ ਹੋਏ। ਮਨੁੱਖ ਬੰਦੇ ਜਿਹੜੇ ਨੇ ਅਗਿਆਨੀ, ਜਿਨ੍ਹਾਂ ਨੂੰ ਗਿਆਨੀ ਗੁਰਬਿਨ, ਉਹ ਗਿਆਨ ਨਹੀਂ ਹਾਸਲ ਕਰ ਸਕਦੇ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਵੇ ਮਨ ਮੇਰੇ, ਗੁਰ ਕਰ ਸ਼ਬਦ ਸਪੰਨ ਅਗਨ ਕਟੇ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰ ਸਤ ਕਵ ਨਲਕੈ। ਜਿਨ ਗੁਰੂ ਨਾ ਦੇਖਿਓ ਮੈਂ ਕੀਓ, ਤੇ ਅਤਿਅਥ ਸੰਸਾਰ ਮੈਂ, ਉਹਨਾਂ ਦਾ ਦੁਨੀਆਂ ਤੇ ਆਉਣਾ ਕਿਸੇ ਵੀ ਕੰਮ ਨਹੀਂ ਹੈ ਜਿਨ੍ਹਾਂ ਨੇ ਨਾ ਗੁਰੂ ਦੇ ਦਰਸ਼ਨ ਕੀਤੇ ਨੇ ਤੇ ਨਾ ਗੁਰੂ ਵਾਲੇ ਬਣੇ ਨੇ। ਉਹ ਦੁਨੀਆਂ ਤੇ ਜਿਹੋ ਜੇ ਆਏ ਤੇ ਇਹੋ ਜੇ ਨਾ ਆਏ। ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਉਹਨਾਂ ਦੇ ਭਾਗ ਮਾੜੇ ਨੇ, ਕਿ ਜਿਹੜੇ ਗੁਰੂ ਤੋਂ ਦੂਰ ਚਲ ਗਏ ਨੇ
ਵਿਵੇਕ ਬੁੱਧ ਸਤਿਗੁਰ ਦੇ ਪਾਈ ਗੁਰ ਗਿਆਨ ਗੁਰੂ ਪ੍ਰਭ ਤੇਰਾ
ਬੁੱਧ ਤਾਂ ਸਾਰਿਆਂ ਕੋਲ ਵੀ ਹੈ ਸਾਰਿਆਂ ਕੋਲ ਪਸ਼ੂਆਂ ਕੋਲ ਵੀ ਹੈ ਜੀਵ ਜੰਤੂਆਂ ਦੇ ਕੋਲ ਵੀ ਬੁੱਧੀ ਹੈਗੀ ਪਰ ਉਹਦੇ ਵਿੱਚ ਇਸ ਤਰ੍ਹਾਂ ਦਾ ਗਿਆਨ ਨਹੀਂ ਪਾਇਆ ਕਿ ਉਹ ਕਿਸੇ ਮੰਦੇ ਚੰਗੇ ਦੀ ਪਹਿਚਾਣ ਕਰ ਸਕਣ ਇਸੇ ਕਰਕੇ ਵਿਵੇਕ ਬੁੱਧ ਪਰਮਾਤਮਾ ਨੇ ਮਨੁੱਖ ਨੂੰ ਦਿੱਤੀ ਹੈ ਕਿ ਇਹਦੇ ਨਾਲ ਤੂੰ ਅੰਮ੍ਰਿਤ ਦੀ ਤੇ ਜ਼ਹਿਰ ਦੀ ਪਹਿਚਾਣ ਕਰ ਸਕ ਅੰਮ੍ਰਿਤ ਕੀ ਹੈ ਜੀਵਨ ਕਿੱਥੋਂ ਮਿਲਣਾ ਤੇ ਮੌਤ ਕਿੱਥੇ ਹੈ ਤੇ ਜਿਨ੍ਹਾਂ ਦੇ ਕੋਲ ਵਿਵੇਕ ਬੁੱਧ ਹੈ ਉਹਨਾਂ ਨੇ ਅੰਮ੍ਰਿਤ ਦੀ ਚੋਣ ਕਰ ਲਈ ਜਿਨ੍ਹਾਂ ਦੇ ਕੋਲ ਵਿਵੇਕ ਬੁੱਧ ਨਹੀਂ ਹੈ ਉਹਨਾਂ ਨੂੰ ਅੰਮ੍ਰਿਤ ਕੌੜਾ ਲੱਗਦਾ ਤੇ ਵਿਖਿਆ ਜਿਹੜੀ ਨਸ਼ੇ ਆ ਜ਼ਹਿਰ ਹੈ ਜਿਹੜਾ ਉਹ ਮਿੱਠਾ ਲੱਗਦਾ ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਮੈਂ ਸਤਿਗੁਰੂ ਤੋਂ ਇਹ ਵਿਵੇਕ ਬੁੱਧੀ ਪ੍ਰਾਪਤ ਕੀਤੀ ਹੈ ਗਿਆਨ ਗੁਰੂ ਪ੍ਰਭ ਤੇਰਾ ਇਹ ਗਿਆਨ ਗੁਰੂ ਤੋਂ ਹਾਸਲ ਕੀਤਾ ਹੈ
ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ
ਇਹਨਾਂ ਦੇ ਮੱਥੇ ਦੇ ਉੱਤੇ ਚੰਗਾ ਲੇਖ ਲਿਖੇ ਗਏ ਨੇ ਜਦ ਲੋ ਨੀ ਭਾਗ ਲਲਾਰ ਉਦੇ ਤਦ ਲੋ ਭਰਮਤੇ ਫਿਰਤੇ ਬਹੁਤ ਆਇਓ ਪਾਤ ਆਖਦੇ ਨੇ ਕਿ ਜਦ ਲੋ ਨਹੀਂ ਭਾਗ ਲਲਾਰ ਉਦੇ ਜਿੰਨਾ ਚੱਕਰ ਮੱਥੇ ਦੇ ਚੰਗੇ ਭਾਗ ਨਹੀਂ ਸਨ ਭਟਕਦੇ ਫਿਰਦੇ ਸਨ ਥਾਵਾਂ ਥਾਵਾਂ ਤੇ ਤੁਰੇ ਫਿਰਦੇ ਸਨ ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਜਨ ਨਾਨਕ ਨਾਮ ਗੁਰੂ ਤੇ ਪਾਇਆ ਨਾਮ ਆਓ ਸਾਰੇ ਜਾਣੇ ਉਸ ਨਾਮ ਦਾ ਜਾਪ ਕਰੀਏ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਜਿਹੜੇ ਰੋਜ਼ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਆ ਨਾ ਇੱਕ ਪਾਸੇ ਉਹਨਾਂ ਦੇ ਮੱਥੇ ਦੇ ਭਾਗ ਮਾੜੇ ਨੇ ਜਿਹੜੇ ਰੱਬ ਨੂੰ ਭੁੱਲ ਗਏ ਤੇ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਨੇ ਜਨ ਨਾਨਕ ਨਾਮ ਗੁਰੂ ਤੇ ਪਾਇਆ ਧੁਰ ਮਸਤਕ ਭਾਗ ਲਖੇਰਾ ਉਹਨਾਂ ਦੇ ਮਸਤਕ ਤੇ ਚੰਗੇ ਲੇਖ ਲਿਖੇ ਨੇ ਜਿਹਦੇ ਕਰਕੇ ਉਹ ਜਾਪ ਕਰਦੇ ਨੇ ਬਾਣੀ ਪੜ੍ਹਦੇ ਨੇ ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸ਼ਬਦ ਅਰਥ ਕਰਦਿਆਂ ਗੁਰਮਤ ਵਿਚਾਰਾ ਕਰਦਿਆਂ ਹੋਈਆਂ ਬਿਨ ਪ੍ਰਕਾਰ ਦੀਆਂ ਭੁੱਲਾਂ ਸਾਧ ਸੰਗਤ ਬਖਸ਼ਣ ਯੋਗ ਹੈ ਗੁਰੂ ਸਮਤ ਬਖਸ਼ਿਸ਼ ਕਰੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦਾ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸਾਰੀਆਂ ਸਿੱਖ ਸੰਗਤਾਂ ਦਾ ਮਾਣਯੋਗ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਸੇਵਾ ਬਖਸ਼ਿਸ਼ ਕੀਤੀ ਹੈ ਆਓ ਲਾਸਟ ਪੰਕਤੀਆਂ ਪੜ੍ਹ ਕੇ ਖਿਮਾ ਦੇ ਜਾਚਕ ਹੋਈਏ ਜੀ
ਵਿਵੇਕ ਬੁੱਧ ਸਤਿਗੁਰ ਦੇ ਪਾਈ